ਸੁਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਈ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਾਮ ਦੀ ਨੂਰ ਅਰ ਸੋਹ ਕੁਰ ਸੋਹ ਝਟਹੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵੇਸਾਹੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਬੀਰ ਸਾਧੂ ਕੋ ਮਿਲਣੇ ਜਾਈਐ ਸਾਥ ਨਾ ਲੀਜੈ ਕੋਏ ਪਾਛੈ ਪਾਉ ਨਾ ਦੀਜੀਐ ਆਗੈ ਹੋਏ ਸੋ ਹੋਏ ਕਬੀਰ ਸਾਧੂ ਕੋ ਮਿਲਣੇ ਜਾਈਐ ਸਾਥ ਨਾ ਲੀਜੈ ਕੋਏ ਪਾਛੈ ਪਾਉ ਨਾ ਦੀਜੀਐ ਆਗੈ ਹੋਏ ਸੋ ਹੋਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਦੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਇਸ ਪਾਵਨ ਪਵਿੱਤਰ ਅਸਥਾਨ ਤੇ ਜਿੱਥੇ ਦਮਦਮੀ ਟਕਸਾਲ ਜਥਾ ਸੰਗਤ ਬਹੁਤ ਲੰਮੇ ਸਮੇਂ ਤੋਂ ਵੱਡੇ ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਸਾਹਿਬ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਤੋਂ ਵਰੋਸ ਆਏ ਹੋਏ ਸੰਤ ਬਾਬਾ ਕਰਤਾਰ ਸਿੰਘ ਸਾਹਿਬ ਜੀ ਭਿੰਡਰਾਂ ਵਾਲੇ ਮਹਾਂਪੁਰਖ ਹਰ ਸਾਲ ਇੱਥੇ ਜਥਾ ਲੈ ਕੇ ਆਉਂਦੇ ਰਹਿਣ। ਉਦੋਂ ਥੱਲੇ ਛੋਟਾ ਦਰਬਾਰ ਸੀ ਅਤੇ ਟੀਨ ਵਗੈਰਾ ਪਾਈ ਹੋਈ ਹੁੰਦੀ ਸੀ। ਜਿੰਨੀ ਵਾਰ ਵੀ ਸੰਤ ਬਾਬਾ ਕਰਤਾਰ ਸਿੰਘ ਸਾਹਿਬ ਜੀ ਜਥਾ ਸੰਗਤ ਲੈ ਕੇ ਆਉਂਦੇ ਰਹੇ ਨੇ, ਮੈਂ ਨਾਲ ਉਹਨਾਂ ਦੇ ਆਉਣ ਦਾ ਸੁਭਾਗ ਪ੍ਰਾਪਤ ਹੁੰਦਾ ਰਿਹਾ। ਇੱਥੋਂ ਦੀਆਂ ਸੰਗਤਾਂ ਦਾ ਵਿਸ਼ੇਸ਼ ਤੌਰ 'ਤੇ ਜਥੇ ਸੰਗਤ ਨਾਲ, ਮਹਾਂਪੁਰਖਾਂ ਨਾਲ ਬੜਾ ਪਿਆਰ, ਔਰ ਜਿੰਨੇ ਟੈਕਸੀਆਂ ਚਲਾਉਣ ਵਾਲੇ ਵੀਰ ਸਨ, ਗੁਰਦੁਆਰਾ ਦਾਦਰ ਵਿਖੇ ਰਿਹਾਇਸ਼ ਦਾ ਪ੍ਰਬੰਧ ਹੁੰਦਾ ਸੀ ਜਥੇ ਦਾ, ਥੱਲੇ ਟੈਕਸੀਆਂ ਦੀ ਲਾਈਨ ਲੱਗੀ ਹੁੰਦੀ ਸੀ, ਇੱਕ ਇੱਕ ਸਿੰਘ ਪੋਥੀਆਂ ਲੈ ਕੇ ਆਪ ਆਪਣੀ ਪੋਥੀ ਲੈ ਕੇ ਟੈਕਸੀ 'ਚ ਬੈਠਦਾ, ਫਿਰ ਇੱਥੋਂ ਛੱਡ ਕੇ ਆਉਣਾ ਬੜੇ ਚਾਵਾਂ ਮੁਲਾਰਾਂ ਨਾਲ। ਇੱਥੋਂ ਦੀ ਗੁਰਦੁਆਰਾ ਦਸ਼ਮੇਸ਼ ਦਰਬਾਰ ਦੀ ਸੰਗਤ ਪ੍ਰਬੰਧਕ ਵੀਰ ਬੜਾ ਭਾਰੀ ਪਿਆਰ ਦਿਆ ਕਰਦੇ, ਔਰ ਇੱਥੇ ਗੁਰੂ ਕੀ ਕਿਰਪਾ ਇਸ ਅਸਥਾਨ 'ਤੇ, ਸੋ ਹੁਣ ਵੀ ਜਦੋਂ ਆਈਦਾ ਚਿੱਤ ਪ੍ਰਸੰਨ ਹੁੰਦਾ ਸਤਿਗੁਰੂ ਦੀ ਕਿਰਪਾ ਨਾਲ। ਕਿਆ ਸੋਹਣੇ ਸੁੰਦਰ ਮੰਦਰ ਅਸਥਾਨ, ਅੱਠੇ ਪੈਰ ਅਖੰਡ ਪਾਠਾਂ ਦੇ ਪ੍ਰਵਾਹ ਚੱਲਦੇ ਰਹਿੰਦੇ ਨੇ। ਸਾਰਾ ਦਿਨ ਖਾਲਸਾ ਜੀ ਗੁਰੂ ਕੀਆਂ ਸੰਗਤਾਂ ਦਰਸ਼ਨ ਦੀਦਾਰ ਕਰਕੇ ਕਥਾ ਅਤੇ ਕੀਰਤਨ ਦੇ ਵੱਡੇ ਭਾਰੀ ਲਾਭ ਉਠਾਉਂਦੇ ਰਹਿੰਦੇ ਹੋ। ਸਤਿਗੁਰੂ ਦੀ ਇਹ ਮਹਾਨ ਰਹਿਮਤ ਕਿਰਪਾ ਬਖਸ਼ਿਸ਼ ਦਾ ਸਦਕਾ ਹੈ। ਹੁਣ ਵੀ ਆਪਾਂ ਕੀਰਤਨ ਸੁਣ ਰਹੇ ਸਾਂ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਣ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਅੰਮ੍ਰਿਤ ਰੂਪ ਗੁਰੂ ਕੀ ਬਾਣੀ ਹੈ, ਜਿਹਨੂੰ ਸੁਣ ਸੁਣ ਕੇ ਖਾਲਸਾ ਜੀ ਜੀਵਾਂ ਦੀ ਕਲਿਆਣ ਹੁੰਦੀ ਹੈ ਅਤੇ ਈਰਖਾ ਦੀ ਦਵੈਖ ਦੀ ਜਿਹੜੀ ਜਲਣ ਹੁੰਦੀ ਰਹਿੰਦੀ ਹੈ, ਪੀੜਾ ਹੈ, ਉਹ ਗੁਰੂ ਕੀ ਬਾਣੀ ਨਾਲ ਸਭ ਦੂਰ ਹੋ ਜਾਂਦੀ ਹੈ। ਇਹ ਮਨ ਵਿਕਾਰਾਂ ਦੀ ਅੱਗ ਦਾ ਸਾੜਿਆ ਹੋਇਆ ਦਗਦ ਹੋਇਆ ਜਿਹੜਾ ਹੈ, ਸਤਿਗੁਰੂ ਦੀ ਕਿਰਪਾ ਨਾਲ ਖਾਲਸਾ ਜੀ ਸ਼ਾਂਤੀ ਪ੍ਰਾਪਤ ਹੁੰਦੀ ਹੈ, ਧੀਰਜਤਾ ਸਹਿਤ ਹੁੰਦਾ ਹੈ। ਗੁਰੂ ਕੀ ਐਸੀ ਅੰਮ੍ਰਿਤ ਰੂਪ ਬਾਣੀ ਹੈ। ਸੋ ਗੁਰੂ ਕੀ ਬਾਣੀ ਦਾ ਕੀਰਤਨ ਸੁਣ ਰਹੇ ਸਾਂ। ਚੱਲ ਰਹੀ ਲੜੀਵਾਰ ਅੰਮ੍ਰਿਤ ਰੂਪ ਕਥਾ, ਭਗਤ ਕਬੀਰ ਸਾਹਿਬ ਜੀ ਦੇ ਸਲੋਕਾਂ ਦੇ ਅੰਮ੍ਰਿਤਮਈ ਬਚਨ। ਕੁਝ ਸਮੇਂ ਦੇ ਅੰਦਰ ਆਪ ਜੀ ਦੀ ਸੇਵਾ 'ਚ ਬੇਨਤੀ ਕਰਨੀ ਚਾਹੁੰਦਾ ਹਾਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਸਤਿਗੁਰਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪ 1659ਲੇ ਅੰਤਲੇ ਦਿਨ 60 ਦੀ ਸ਼ੁਰੂਆਤ ਹੋਣ ਵਾਲੀ ਸੀ, ਜਦੋਂ ਰਾਮਸਰ ਵਾਲੇ ਪਵਿੱਤਰ ਅਸਥਾਨ 'ਤੇ ਬੈਠ ਕੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੂੰ ਲਿਖਾਰੀ ਲਾ ਕੇ ਕਿ ਐਸਾ ਖਾਲਸਾ ਜੀ ਜਹਾਜ਼ ਕਿਰਪਾ ਕਰਕੇ ਰਚ ਦਿੱਤਾ, ਜਿਸ ਧੁਰ ਕੀ ਬਾਣੀ ਨੂੰ ਕੋਈ ਗਾਵੇ ਕੋ ਸੁਣੇ, ਹਰ ਨਾਮਾ ਚਿੱਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦੇਣ ਵਾਲੀ ਧੁਰ ਕੀ ਬਾਣੀ ਹੈ। ਕੋਈ ਵੰਡ, ਕੋਈ ਵਿਤਕਰਾ, ਕੋਈ ਵਖਰੇਵਾਂ, ਕੋਈ ਜਾਤੀ ਦਾ ਕੋਈ ਨਹੀਂ। ਖੱਤਰੀ ਬ੍ਰਾਹਮਣ ਸੂਦ ਬੈਸ ਉਪਦੇਸ਼ ਚੋਂ ਵਰਨਾ ਕਉ ਸਾਂਝੈ, ਖੱਤਰੀ ਬ੍ਰਾਹਮਣ ਸੂਦ ਬੈਸ ਉਧਰੈ ਸਿਮਰ ਚੰਡਾਲ, ਜਿਨ ਜਾਣਿਓ ਪ੍ਰਭੇ ਆਪਣਾ ਨਾਨਕ ਤਸਹਿਰ ਵਾਲ। ਸੋ ਐਸੀ ਇਹ ਖਾਲਸਾ ਜੀ ਗੁਰੂ ਕੀ ਬਾਣੀ ਹੈ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਸਤਿਗੁਰੂ ਅਮਰਦਾਸ ਮਹਾਰਾਜ ਨੇ ਸਾਨੂੰ ਹਦਾਇਤ ਕਰਦਿਆਂ ਬਚਨ ਕੀਤੇ ਸੀ ਵੀ ਗੁਰੂ ਕੇ ਸਿੱਖੋ ਆਓ ਗੁਰੂ ਕੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ, ਇੱਥੇ ਮਿਲ ਬੈਠ ਕਰਕੇ ਫਿਰ ਗੁਰੂ ਕੀ ਸੱਚੀ ਬਾਣੀ ਗਾਇਆ ਕਰੋ, ਪੜ੍ਹਿਆ ਕਰੋ, ਕਿਉਂਕਿ ਸਤਿਗੁਰੂ ਤੋਂ ਬਗੈਰ ਹੋਰ ਲੋਕਾਂ ਦੀਆਂ ਕਥਾ ਕਹਾਣੀਆਂ ਸਟੋਰੀਆਂ ਉਹ ਕੱਚੀਆਂ ਹਨ ਅਤੇ ਕੱਚੇ ਪਿੱਲੇ ਲੋਕ ਨੇ ਜਿਹੜੇ ਸੁਣਾਉਂਦੇ ਹਨ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜਾਹੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਫਿਰ ਹਦਾਇਤ ਕੀਤੀ ਸਤਿਗੁਰਾਂ ਨੇ ਕਿ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਜਿਹੜੀ ਗੁਰੂ ਕੀ ਬਾਣੀ ਹੈ ਅਤੇ ਬਾਣੀਆਂ ਤੋਂ ਸਿਰੇ ਦੀ ਬਾਣੀ ਸ਼੍ਰੋਮਣੀ ਬਾਣੀ ਹੈ। ਗੁਰੂ ਕੇ ਸਿੱਖੋ ਗੁਰੂ ਕੀ ਬਾਣੀ ਗਾਇਆ ਕਰੋ, ਪੜ੍ਹਿਆ ਕਰੋ, ਔਰ ਨਾਲ ਹੀ ਬਚਨ ਕੀਤਾ ਵੀ ਹੇ ਗੁਰੂ ਕੇ ਸਿੱਖੋ, ਪੀਵਾ ਹੋਏ ਅੰਮ੍ਰਿਤ ਸਦਾ ਰਹੋ ਹੋ ਹਰ ਰੰਗ, ਜਪਿਓ ਹੋ ਸਾਰਿੰਗ ਪਾਣੀ, ਕਹਿ ਨਾਨਕ ਸਦਾ ਗਾਵਾਹੋ ਇਹ ਸੱਚੀ ਬਾਣੀ। ਪੜ੍ਹੋ ਗੁਰੂ ਕੀ ਬਾਣੀ ਅਤੇ ਛਕੋ ਗੁਰੂ ਕਾ ਅੰਮ੍ਰਿਤ। ਇਹ ਤੀਸਰੇ ਸਰੂਪ 'ਚ ਸਾਨੂੰ ਹਦਾਇਤ ਕੀਤੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ। ਸੋ ਸਿੱਖ ਨੇ ਦ੍ਰਿੜ ਵਿਸ਼ਵਾਸ ਗੁਰੂ ਕੀ ਬਾਣੀ ਦੇ ਉੱਪਰ ਖਾਲਸਾ ਜੀ ਰੱਖਣਾ ਹੈ, ਔਰ ਗੁਰੂ ਕੀ ਬਾਣੀ ਪੜ੍ਹਨੀ ਹੈ ਅਤੇ ਗੁਰੂ ਕੀ ਸੰਗਤ ਕਰਨੀ ਹੈ। ਸੋ ਸਤਿਗੁਰੂ ਦੀ ਕਿਰਪਾ ਨਾਲ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਹੋ ਰਹੇ ਨੇ, ਗਰੀਬ ਨਿਵਾਜ ਦੇ ਦਰਸ਼ਨ ਦੀਦਾਰ ਹੋ ਰਹੇ ਹਨ। ਭਾਗਾਂ ਵਾਲੀਆਂ ਗੁਰੂ ਕੇ ਸਿੱਖ ਸਰਬੱਤ ਮਾਈ ਭਾਈ ਜਿਹੜੇ ਗੁਰੂ ਕੇ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰੂ ਦੇ ਮੁਬਾਰਕ ਚਰਨ ਪਰਸ ਰਹੇ ਹੈ ਅਤੇ ਨਾਲ ਗੁਰੂ ਕੀ ਬਾਣੀ ਸਰਵਣ ਕਰ ਰਹੇ ਹਾਂ। ਸਤਿਗੁਰੂ ਰਹਿਮਤ ਬਖਸ਼ਿਸ਼ ਕਰਨਾ। ਚੱਲ ਰਹੀ ਲੜੀਵਾਰ ਅੰਮ੍ਰਿਤ ਰੂਪ ਕਥਾ ਦਾ ਪਵਿੱਤਰ ਉਪਦੇਸ਼ ਭਗਤ ਰਸਨਾ ਦੁਆਰਾ ਭਗਤ ਕਬੀਰ ਸਾਹਿਬ ਜੀ ਫਰਮਾ ਰਹੇ ਨੇ। ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦਿਆਂ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਸਾਧੂ ਕੋ ਮਿਲਣੇ ਜਾਈਏ।
ਕਬੀਰ ਸਾਹਿਬ ਜੀ ਕਹਿੰਦੇ ਨੇ ਪਿਆਰਿਓ, ਕੋਈ ਗੁਰੂ ਕਾ ਇਸ ਜਗਿਆਸੂ ਜਨ ਖਾਲਸਾ ਜੀ ਕਬੀਰ ਸਾਹਿਬ ਦੇ ਕੋਲ ਆਇਆ ਸੀ ਕਾਂਸ਼ੀਪੁਰੇ, ਰੋਜ਼ ਸੰਗਤ ਕਰਿਆ ਕਰੇ ਤੇ ਰੋਜ਼ ਹੀ ਲੇਟ ਹੋ ਜਾਇਆ ਕਰੇ, ਆਇਆ ਵੀ ਰੋਜ਼ ਕਰੇ ਤੇ ਲੇਟ ਆਇਆ ਕਰੇ। ਕਬੀਰ ਸਾਹਿਬ ਪੁੱਛਦੇ ਨੇ ਵੀ ਭਾਈ ਤੂੰ ਲੇਟ ਹੋ ਜਾਂਦਾ, ਕੀ ਕਾਰਨ ਹੈ? ਕਹਿੰਦੇ ਮਹਾਰਾਜ ਮੇਰੇ ਨਾਲ ਆਉਣ ਵਾਲੇ ਜਿਹੜੇ ਸੰਗੀ ਸਾਥੀ ਹੈ ਨਾ, ਉਹ ਮੈਨੂੰ ਲੇਟ ਕਰ ਦਿੰਦੇ, ਠਹਿਰ ਜਾਓ, ਕੋਈ ਖਾ ਲਈਏ, ਕੋਈ ਪੀ ਲਈਏ, ਕੋਈ ਇਸੇ ਤਰ੍ਹਾਂ ਹੋਰ ਕੋਈ ਕਰ ਲਈਏ, ਚੱਲਦੇ ਹੈ, ਥੋੜ੍ਹੇ ਸਮੇਂ ਤੱਕ ਤੁਰਦੇ ਹਾਂ, ਇਉਂ ਕਰਦੇ ਕਰਦੇ ਟਾਈਮ ਮੇਰਾ ਖਰਾਬ ਕਰ ਦਿੰਦੇ ਨੇ। ਭਗਤ ਕਬੀਰ ਸਾਹਿਬ ਜੀ ਸੁਣ ਕੇ ਉਪਦੇਸ਼ ਦਿੰਦੇ ਨੇ ਉਸ ਮਨੁੱਖ ਦੇ ਤਾਂ ਹੀ ਵੀ ਹੇ ਪਿਆਰਿਆ ਸਾਧੂ ਕੋ ਮਿਲਣੇ ਜਾਈਏ। ਰੱਬ ਦੇ ਪਿਆਰੇ ਜਿਹੜੇ ਸਾਧੂ ਹੈ ਨਾ, ਮਹਾਤਮਾ ਜਨ ਹੈ, ਸਾਧ ਕੌਣ ਹੈ? ਖਾਲਸਾ ਜੀ ਨੇ ਮਨ ਨੂੰ ਸਾਧਿਆ ਹੋਇਆ ਹੈ, ਮਨ 'ਤੇ ਕੰਟਰੋਲ ਕੀਤਾ ਹੋਇਆ, ਕਾਬੂ ਕੀਤਾ ਹੋਇਆ ਹੈ, ਸਾਧੇ ਹੋਏ ਮਨ ਨੂੰ ਖਾਲਸਾ ਜੀ ਜਿਹੜੇ ਗੁਰੂ ਕੇ ਪਿਆਰੇ ਨੇ, ਉਹਨਾਂ ਸਾਧੂਆਂ ਦੀ ਸੰਗਤ ਜਦੋਂ ਕਰਨ ਵਾਸਤੇ ਜਾਣਾ ਹੋਵੇ,
ਸਾਥ ਨਾ ਲੀਜੈ ਕੋਏ,
ਉਹ ਬੰਦੇ ਜਿਨ੍ਹਾਂ ਦਾ ਸੰਗਤ ਵਿੱਚ ਆ ਕੇ ਟਿਕਾ ਹੀ ਨਹੀਂ ਬਣਦਾ, ਕਦੇ ਕੋਈ ਮਨ 'ਚ ਖੁਸ਼ੀ ਨਹੀਂ ਆਉਂਦੀ, ਕਦੇ ਭਾਉ ਭਗਤੀ ਵਾਲਾ ਜੀਵਨ ਹੀ ਨਹੀਂ, ਆਪ ਵੀ ਸੰਗਤ ਕਰਨ ਜੋਗੇ ਨਹੀਂ ਅਤੇ ਹੋਰਨਾਂ ਨੂੰ ਵੀ ਲੇਟ ਕਰ ਦਿੰਦੇ ਹਨ, ਐਸੇ ਜਿਹੜੇ ਮਨੁੱਖ ਨੇ ਸਾਥ ਨਾ ਲੀਜੈ ਕੋਏ, ਉਹਨਾਂ ਵਿਅਕਤੀਆਂ ਨੂੰ ਘਰੇ ਸਾਥ ਨਾ ਲਿਆਈਏ ਜਿਹੜੇ ਦੂਸਰੇ ਦਾ ਵੀ ਸਮਾਂ ਖਰਾਬ ਕਰ ਦਿੰਦੇ ਨੇ, ਅਤੇ ਫਿਰ ਸੰਗਤ 'ਚ ਆ ਕੇ ਵੀ ਕਾਹਲੇ ਪੈ ਰਹਿਣਾ, ਕਦੋਂ ਕੁ ਭੋਗ ਪਵੇਗਾ, ਜਾ ਕੇ ਸੌਣਾ ਵੀ ਹੋਇਆ, ਫਲਾਣੇ ਨੇ ਮੈਨੂੰ ਮਿਲ ਲਾਉਣਾ ਸੀ, ਫਲਾਣੇ ਨਾਲ ਮੈਂ ਗੱਲ ਕਰਨੀ ਸੀ, ਇੱਥੇ ਪਤਾ ਨਹੀਂ ਕਿੰਨਾ ਕੁ ਚਿਰ ਸੰਗਤ 'ਚ ਲੱਗਣਾ ਹੈ। ਸੋ ਮਨ ਦਾ ਟਿਕਾ ਹੀ ਨਹੀਂ ਹੁੰਦਾ, ਕਦੇ ਟੇਕੇ ਬੈਠਦੇ ਹੀ ਨਹੀਂ, ਐਸੇ ਜਿਹੜੇ ਵਿਅਕਤੀ ਨੇ ਕਬੀਰ ਸਾਹਿਬ ਕਹਿੰਦੇ ਸਾਥ ਨਾ ਲੀਜੈ ਕੋਏ, ਉਹਨਾਂ ਮਨੁੱਖਾਂ ਨੂੰ ਸਾਥ ਨਾ ਲਿਆਇਆ ਕਰੋ ਜਿਹੜੇ ਆਪ ਤਾਂ ਸੰਗਤ ਕੀ ਕਰਨੀ ਹੈ ਅਤੇ ਨਾਲ ਲਿਆ ਕੇ ਸਗੋਂ ਬੈਠਣ ਦਿੰਦੇ, ਜੁੜਨ ਨਹੀਂ ਦਿੰਦੇ, ਉਹਨਾਂ ਲੋਕਾਂ ਨੂੰ ਸਾਥ ਲਿਆਉਣ ਦੀ ਨਾਲ ਲਿਆਉਣ ਦੀ ਕੀ ਜ਼ਰੂਰਤ ਹੈ? ਗੁਰੂ ਕੀ ਸੰਗਤ ਕਰਨੀ ਹੋਵੇ, ਸਾਧੂ ਸੰਗਤ ਕਰਨੀ ਹੋਵੇ, ਉਹਨਾਂ ਵਿਅਕਤੀਆਂ ਨੂੰ ਕਦੇ ਨਾਲ ਲਿਆਉਣ ਦਾ ਯਤਨ ਨਾ ਕਰੀਏ।
ਪਾਛੈ ਪਾਉ ਨਾ ਦੀਜੀਐ,
ਫਿਰ ਖਾਲਸਾ ਜੀ ਗੁਰੂ ਕੀ ਸਾਰ ਸੰਗਤ ਕਰਨ ਲੱਗਿਆਂ ਜਾਂਦਿਆਂ ਹੋਇਆਂ ਪਾਛੈ ਪਾਉ ਨਾ ਦੀਜੀਐ, ਪਿੱਛੇ ਪਾਓ ਪੈਰ ਜਿਹੜਾ ਨਾ ਉਹ ਨਾ ਕਦੇ ਦਈਏ। ਸੋ ਜਿਹੜਾ ਪਿੱਛੇ ਮੁੜਨਾ ਹੈ ਵੀ ਚਲੋ ਫਿਰ ਸਹੀ, ਪਿੱਛੋਂ ਆਵਾਜ਼ ਵੱਜ ਗਈ ਹੈ, ਕੰਮ ਪੈ ਗਿਆ ਹੈ, ਜ਼ਰੂਰੀ ਰੁਝੇਵਾਂ ਪੈ ਗਿਆ ਹੈ, ਚਲੋ ਅੱਜ ਨਾ ਵੀ ਗੁਰਦੁਆਰੇ ਗਏ ਅਤੇ ਕੀ ਹਰਜ ਹੈ, ਰੋਜ਼ ਜਾਈਦਾ ਹੀ ਹੈ ਨਾ। ਸੋ ਇਉਂ ਕਰਕੇ ਭਗਤ ਜੀ ਕਹਿੰਦੇ ਨੇ ਪਾਛੈ ਪਾਓ ਨਾ ਦੀਜੀਐ, ਆਪਣਾ ਪੈਰ ਜਿਹੜਾ ਨਾ ਉਹ ਪਿੱਛੇ ਨਾ ਕਦੇ ਮੋੜੀਏ, ਪਿੱਛੇ ਨਾ ਕਦੇ ਦਈਏ, ਔਰ ਗੁਰੂ ਕੇ ਦਰਸ਼ਨ ਕਰਨ ਵਾਸਤੇ ਕਦੇ ਪਿਛਾਂ ਨਾ ਮੁੜੀਏ, ਅਗਾਹਾਂ ਕੋ ਤਰਾਂਗ ਪਿਛਾ ਫੇਰ ਨਾ ਮੋਢੜਾ, ਨਾਨਕ ਸਿੱਜ ਅਵੇਹਾਵਾਰ, ਬਹੁੜ ਨਾ ਹੋਵੀ ਜਨਮੜਾ ਸਿੱਖਾ ਗਾਂਹ ਵਾਧ, ਕਦੇ ਪਿੱਛੇ ਝਾਕਣ ਨੂੰ ਜਾਂ ਪਿੱਛੇ ਮੁੜਨ ਦਾ ਯਤਨ ਨਾ ਕਰ। ਸੋ ਭਗਤ ਜੀ ਕਹਿੰਦੇ ਨੇ ਪਾਛੈ ਪਾਓ ਨਾ ਦੀਜੀਐ, ਆਪਣੇ ਜਿਹੜੇ ਪੈਰ ਨੇ ਨਾ ਉਹ ਕਦੇ ਪਿਛਾਂ ਨੂੰ ਨਾ ਕਦੇ ਦਈਏ, ਗੁਰੂ ਕੀ ਸੰਗਤ ਵੱਲੋਂ ਪਛਾਣ ਨਾ ਕਦੇ ਮੁੜੀਏ।
ਅੱਗੇ ਹੋਏ ਸੋ ਹੋਏ,
ਅੱਗੇ ਅੱਗੇ ਜਦੋਂ ਜਾਂਦਿਆਂ ਹੋਇਆਂ ਜੋ ਹੋਏ ਸੋ ਹੋਏ, ਜੋ ਹੁੰਦਾ ਨਾ ਉਹਨੂੰ ਹੋਣ ਦਿਓ, ਪਰਮੇਸ਼ਰ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ, ਅੱਗੇ ਜਾਣਾ ਚਾਹੀਦਾ ਗੁਰੂ ਕੇ ਦਰਬਾਰ, ਗੁਰੂ ਕੀ ਸੰਗਤ ਵਿੱਚ, ਜੋ ਹੋ ਰਿਹਾ ਨਾ ਉਹਨੂੰ ਹੋਣ ਦਿਓ, ਜੇ ਕੋਈ ਨਫ਼ਾ ਨੁਕਸਾਨ ਵੀ ਹੋ ਰਿਹਾ ਤਾਂ ਵੀ ਪਰਮੇਸ਼ਰ ਦੀ ਰਜ਼ਾ ਵਿੱਚ ਹੀ ਹੋ ਰਿਹਾ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਨਾਲ ਕੋਈ ਸਿੱਖਾਂ ਨੂੰ ਕਾਬਲ ਵਿੱਚ ਘੋੜੇ ਖਰੀਦਣ ਵਾਸਤੇ ਭੇਜਿਆ ਹੈ, ਭਾਈ ਨਿਹਾਲਾ ਨਾਲ ਸਾਰ ਸੰਗਤ ਜੀ ਜਾਣ ਲੱਗਾ ਹੈ, ਪਿੱਛੋਂ ਸੁਣਿਆ ਆਇਆ ਵੀ ਪੁੱਤਰ ਨੌਜਵਾਨ ਚੜ੍ਹਾਈ ਕਰ ਗਿਆ ਹੈ, ਜਿਹੜੀ ਤੁਹਾਡੀ ਧਰਮ ਪਤਨੀ ਹੈ ਉਹ ਬਿਮਾਰ ਪਈ ਹੋਈ ਹੈ ਅਤੇ ਵਾਪਸ ਮੁੜ ਆਉਣਾ ਚਾਹੀਦਾ ਹੈ। ਭਾਈ ਨਿਹਾਲੇ ਨੇ ਜਵਾਬ ਦਿੱਤਾ ਵੀ ਗੁਰੂ ਕਾ ਹੁਕਮ ਹੈ, ਮੈਂ ਹੁਣ ਗੁਰੂ ਕਾ ਹੁਕਮ ਮੰਨ ਕੇ ਜਿੱਧਰ ਸਤਿਗੁਰਾਂ ਨੇ ਆਗਿਆ ਕੀਤੀ ਆ ਉੱਧਰ ਨੂੰ ਜਾਣਾ ਹੈ, ਪੁੱਤਰ ਚੜ੍ਹਾਈ ਕਰ ਗਿਆ ਕੋਈ ਗੱਲ ਨਹੀਂ, ਪਤਨੀ ਬਿਮਾਰ ਹੈ ਤੇ ਕੋਈ ਗੱਲ ਨਹੀਂ, ਜੋ ਹੋ ਰਿਹਾ ਗੁਰੂ ਕੇ ਹੁਕਮ ਵਿੱਚ ਹੋ ਰਿਹਾ ਹੈ। ਜਿੱਧਰ ਸਤਿਗੁਰੂ ਨੇ ਮੈਨੂੰ ਸੇਵਾ ਲਾਈ ਹੋਈ ਹੈ ਪਹਿਲਾਂ ਉਹ ਕਾਰਜ ਕਰਕੇ ਆਵਾਂਗਾ, ਜੋ ਹੋ ਰਿਹਾ ਉਹ ਗੁਰੂ ਹਰਗੋਬਿੰਦ ਸਾਹਿਬ ਦੀ ਰਜ਼ਾ 'ਚ ਹੀ ਹੋ ਰਿਹਾ, ਕਿਉਂਕਿ ਗੁਰੂ ਕਾ ਹੁਕਮ ਹੈ, ਪਾਤਸ਼ਾਹ ਪਾਓ ਨਾ ਦੀਜ ਗਏ, ਆ ਗਏ ਹੋਏ ਸੋ ਹੋਏ, ਪਿਛਾਂ ਪੈਰ ਨਹੀਂ ਕਰੇ ਮੋੜਾਂਗਾ, ਜੋ ਹੋ ਰਿਹਾ ਗੁਰੂ ਕੇ ਹੁਕਮ ਵਿੱਚ ਹੋ ਰਿਹਾ ਹੈ। ਜੈਤੋ ਦਾ ਮੋਰਚਾ ਲੱਗਾ ਸੀ, 500-500 ਦਾ ਜਥਾ ਖਾਲਸਾ ਜੀ ਜਾਇਆ ਕਰਦਾ ਸੀ ਸਿੰਘਾਂ ਦਾ, ਸਤਿਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੀਸ 'ਤੇ ਉਠਾਇਆ ਹੋਇਆ, ਸਿੱਖ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਜਾ ਰਹੇ ਸਨ ਅਤੇ ਗੋਲੀਆਂ ਦੇ ਨਿਸ਼ਾਨੇ ਬਣਾਏ ਜਾ ਰਹੇ ਸਨ। ਉਸ ਜਥੇ ਵਿੱਚ ਜਾਣ ਵਾਲੇ ਸਿੰਘਾਂ ਦੇ ਕਈਆਂ ਦੇ ਵਿੱਚੋਂ ਪਰਿਵਾਰ ਮਗਰੋਂ ਆਏ, ਘਰੇ ਆਹ ਬਿਪਤਾ ਬਣ ਗਈ ਹੈ, ਆਹ ਇਉਂ ਹੋ ਗਿਆ, ਤੂੰ ਪਿਛਾਂ ਮੁੜਿਆ। ਉਹਨਾਂ ਸਿੰਘਾਂ ਵਿੱਚੋਂ ਜਿਹੜੇ ਦਾ ਵੀ ਪਰਿਵਾਰ ਆਉਂਦਾ ਉਹ ਕਹਿੰਦੇ ਨਹੀਂ ਨਹੀਂ ਜੋ ਹੋ ਰਿਹਾ ਨਾ ਹੋਣ ਦਿਓ, ਹੁਣ ਅਸੀਂ ਜਿਸ ਕਾਰਜ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਤੁਰੇ ਹਾਂ, ਹੁਣ ਪਿਛਾਂ ਪੈਰ ਨਹੀਂ ਮੋੜਨਾ, ਜੋ ਹੋ ਰਿਹਾ ਉਹਨੂੰ ਹੋਣ ਦਿਓ, ਭਾਵੇਂ ਸਾਨੂੰ ਛਾਤੀਆਂ 'ਚ ਗੋਲੀਆਂ ਖਾਣੀਆਂ ਪੈਣ, ਭਾਵੇਂ ਸਾਡੀ ਜਿੰਦ ਜਾਂਦੀ ਹੈ ਅਤੇ ਚਲੀ ਜਾਵੇ, ਪਰ ਅਸੀਂ ਹੁਣ ਧਰਮ ਤੋਂ ਪਿੱਛੇ ਪੈਰ ਨਹੀਂ ਮੋੜਨਾ ਅਤੇ ਅਸੀਂ ਹੁਣ ਜਾਵਾਂਗੇ ਜੈਤੋ ਅਤੇ ਉੱਥੇ ਜੋ ਹੋਵੇਗਾ ਸਾਡੇ ਨਾਲ ਹੋਵੇਗਾ, ਪਰ ਅਸੀਂ ਪਿੱਛੇ ਪੈਰ ਨਹੀਂ ਕਦੇ ਪਰਤਾਵਾਂਗੇ। ਸੋ ਐਸਾ ਖਾਲਸਾ ਜੀ ਸਿਰੜੀ ਸੁਭਾਅ ਗੁਰੂ ਕੇ ਸਿੱਖਾਂ ਦਾ। ਸੋ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਾਤਸ਼ਾਹ ਪਾਓ ਨਾ ਦੀਜੀਏ, ਹੇ ਗੁਰੂ ਕੇ ਪਿਆਰਿਆਂ, ਜਦੋਂ ਗੁਰੂ ਕੀ ਸਾਧ ਸੰਗਤ ਗੁਰੂ ਕੇ ਪਿਆਰਿਆਂ ਕੋਲ ਜਾਣਾ ਹੋਵੇ ਤਾਂ ਉਹ ਸਮੇਂ ਪਿੱਛੇ ਸੰਕਲਪਾਂ ਵਿਕਲਪਾਂ ਦੇ ਫੁਰਨੇ ਨਾ ਕਦੇ ਉਠਾਉਂਦੇ ਰਹੀਏ, ਕਰਾਂ ਕਿ ਨਾ ਕਰਾਂ, ਜਾਵਾਂ ਕਿ ਨਾ ਜਾਵਾਂ, ਆਹ ਕੰਮ ਕਰਨਾ ਸੀ ਉਹ ਕਰਨਾ ਸੀ, ਇਹੜੇ ਮਨ ਦੇ ਸੰਕਲਪ ਵਿਕਲਪ ਰੂਪੀ ਪੈਰ ਨੇ ਨਾ, ਇਹ ਪਿੱਛੇ ਨਾ ਕਦੇ ਫੁਰਨਿਆਂ ਰੂਪੀ ਪੈਰ ਨਾ ਕਦੇ ਮੋੜੀਏ, ਭਾਵ ਗੁਰੂ ਵੱਲੋਂ ਉਲਟ ਨਾ ਕਦੇ ਹੋਈਏ, ਸੰਕਲਪ ਵਿਕਲਪ ਨਾ ਕਦੇ ਫੁਰਨੇ ਨਾ ਫੁਰਨ ਦੇਈਏ, ਭੈੜੇ ਜਿਹੜੇ ਫੁਰਨੇ ਗੁਰੂ ਕੀ ਸਾਧ ਸੰਗਤ ਵੱਲੋਂ ਤੋੜ ਦੇਣ। ਇਸ ਕਰਕੇ ਪਿੱਛੇ ਨੂੰ ਕਦੇ ਪੈਰ ਨਾ ਕਦੇ ਮਨ ਦਾ ਮੋੜੀਏ, ਸੰਕਲਪ ਵਿਕਲਪ ਫੁਰਨਿਆਂ ਵਿੱਚ ਗਲਤਾਨ ਹੋ ਕੇ ਗੁਰੂ ਕੀ ਸੰਗਤ ਨਾਲੋਂ ਨਾ ਕਦੇ ਟੁੱਟ ਜਾਈਏ।
ਕਬੀਰ ਜਗ ਬੰਦਿਓ ਜੇ ਜੇਵਰੀ,
ਅੱਗੇ ਹੋਏ ਸੋ ਹੋਏ, ਅੱਗੇ ਜੋ ਕੁਝ ਹੋਵੇਗਾ ਨਾ ਉਹ ਵਾਹਿਗੁਰੂ ਦੀ ਕਿਰਪਾ ਦਾ ਹੋਵੇਗਾ। ਜਿਹੜੇ ਗੁਰੂ ਕੇ ਪਿਆਰੇ ਖਾਲਸਾ ਜੀ ਕਬੀਰ ਸੰਗਤ ਕਰੀਏ ਸਾਧਕੇ, ਆ ਕਬੀਰ ਸਾਧੂ ਕੋ ਮਿਲਣਾ ਜਾਈਏ, ਜਿਹੜੇ ਖਾਲਸਾ ਜੀ ਗੁਰੂ ਕੇ ਪਿਆਰੇ ਗੁਰੂ ਕੇ ਚਰਨਾਂ ਵਿੱਚ ਮਿਲਣ ਵਾਸਤੇ ਸਤਸੰਗਤ ਕਰਨ ਵਾਸਤੇ ਜਾਂਦੇ ਨੇ, ਸਾਥ ਨਾ ਲੀਜੇ ਕੋਏ, ਜਿਹੜੇ ਔਗਣ ਵਿਕਾਰ ਨੇ ਨਾ ਉਹ ਨਾ ਕਦੇ ਨਾਲ ਹੀ ਚੁੱਕੀ ਜਾਈਏ, ਵੀ ਗੁਰੂ ਕੀ ਸੰਗਤ ਵਿੱਚ ਅੱਖਾਂ ਬਗਾਨੇ ਰੂਪ ਹੀ ਤੱਕੀ ਜਾਣ। ਨਿੱਕੀ ਨਿੱਕੀ ਗੱਲ ਤੋਂ ਗੁਰੂ ਘਰ 'ਚ ਬੈਠ ਕੇ ਕ੍ਰੋਧ ਵੱਸ ਹੋਇਆ ਕਰੇ ਹੋਇਆ ਰਵੇ, ਜਾਂ ਲੋਭ ਲਾਲਚ ਕਰੇ, ਜਾਂ ਹੰਕਾਰ ਕਰੇ, ਇਹ ਸਾਥ ਨਾ ਲੀਜੇ ਕੋਏ, ਇਹਨਾਂ ਸਾਥ ਜਿਹੜੇ ਇਹ ਵਿਸ਼ੇ ਵਿਕਾਰ ਔਗਣ ਨੇ ਨਾ ਇਹਨਾਂ ਨੂੰ ਕਰੇ ਸਾਥ ਨਾ ਲੈ ਕੇ ਆਵੀਂ ਗੁਰਦੁਆਰੇ, ਇਹਨਾਂ ਔਗਣਾਂ ਵਿਕਾਰਾਂ ਵੱਲੋਂ ਮੂੰਹ ਫੇਰਨਾ ਕਰ ਤੇ ਗੁਰੂ ਕੀ ਸੰਗਤ ਕਰਿਆ ਕਰ। ਔਰ ਕਦੇ ਮੰਦੇ ਜਿਹੜੇ ਸੰਕਲਪ ਨੇ ਨਾ ਹਿਰਦੇ ਚੋਂ ਬੁੱਧੀ ਤੋਂ ਪੈਦਾ ਹੁੰਦੇ ਨੇ, ਕਦੇ ਉਹ ਮੰਦੇ ਸੰਕਲਪਾਂ ਦੇ ਫੁਰਨ ਰੂਪ ਪੈਰ ਉਹ ਨਾ ਕਦੇ ਐਸੇ ਫੁਰਨੇ ਨਾ ਕਦੇ ਫੁਰਨ ਦੇਈਏ, ਜਿਵੇਂ ਪਿੱਛੇ ਪੈਰ ਨਹੀਂ ਨਾ ਕਰਨਾ, ਕਿਉਂ ਪਿੱਛੇ ਜਿਹੜੇ ਸੰਕਲਪ ਨੇ ਉਹ ਨਾ ਕਰੇ ਗੁਰੂ ਕੀ ਸੰਗਤ 'ਚ ਆ ਕੇ ਗਲਤ ਫੁਰਨੇ ਨਾ ਕਦੇ ਉੱਠਣ ਦਈਏ।
ਅੱਗੇ ਹੋਏ ਸੋ ਹੋਏ,
ਜਦੋਂ ਗੁਰੂ ਕੇ ਪਿਆਰਿਆਂ ਤੋਂ ਗੁਰੂ ਕੀ ਸੰਗਤ ਵਿੱਚ ਆ ਕੇ ਐਸਾ ਜੀਵਨ ਬਣਾ ਲਵੇਗਾ ਨਾ, ਫਿਰ ਅੱਗੇ ਹੋਏ ਸੋ ਹੋਏ, ਅੱਗੇ ਕੀ ਪ੍ਰਾਪਤੀ ਹੋਵੇਗੀ, ਜਿਹੜਾ ਮੇਰਾ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਹੈ ਨਾ, ਹੋਏ ਸੋ ਹੋਏ, ਉਹਦਾ ਸਰੂਪ ਹੀ ਹੋ ਜਾਵੇਗਾ, ਫਿਰ ਕੋਈ ਫਰਕ ਨਹੀਂ ਰਹਿ ਜਾਵੇਗਾ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਮਾਨ ਜਾਣ ਹੋ ਮਾਨ ਸਦੇਹਾ, ਹਰ ਹਰ ਜਨ ਤੁਈ ਏਕ ਹੈ ਬਿਬ ਵਿਚਾਰ ਕਛ ਨਾਹੈ, ਰੱਬ ਦਾ ਤੇ ਰੱਬ ਦੇ ਪਿਆਰਿਆਂ ਦਾ ਫਿਰ ਫਰਕ ਹੀ ਕੋਈ ਨਹੀਂ ਰਹਿ ਜਾਂਦਾ, ਹੋਏ ਸੋ ਹੋਏ, ਜੇ ਹੋ ਜਾਵੇਗਾ ਉਸ ਮੇਰੇ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਹੀ ਬਣ ਜਾਵੇਗਾ। ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰਿੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋਏ ਨਾ ਸਕੈ ਪਛਾਨੇ, ਫਿਰ ਅਵਸਥਾ ਪ੍ਰਾਪਤ ਹੋ ਜਾਵੇਗੀ ਗੁਰੂ ਕੇ ਪਿਆਰਿਆ।
ਕਬੀਰ ਜਗ ਬੰਧਿਓ ਜਿਹ ਜੇਵਰੀ।
ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਸ ਜੇਵਰੀ ਰੱਸੀ ਦੁਆਰਾ ਇਹ ਜਗਤ ਸੰਸਾਰ ਮੋਹ ਮਿਥਿਆ ਪਦਾਰਥਾਂ ਨਾਲ ਬੱਝਿਆ ਹੋਇਆ ਹੈ, ਹਉਮੈ ਅਗਿਆਨਤਾ ਕਰਕੇ ਦੇਹ ਅਭਿਮਾਨ ਨਾਲ ਬੱਝਿਆ ਹੋਇਆ ਹੈ, ਹਉਮੈ ਹੰਕਾਰ ਦਾ ਬੱਝਿਆ ਹੋਇਆ ਹੈ। ਜਿਸ ਖਾਲਸਾ ਜੀ ਹਉਮੈ ਆਦਿਕ ਦੀ ਦੇਹ ਅਭਿਮਾਨ ਦੇ ਇਹ ਨਾਲ ਇਹ ਬੱਝਿਆ ਹੋਇਆ ਇਹ ਜਗਤ ਜੀਵ ਜਿਹੜਾ ਖਾਲਸਾ ਜੀ ਮੋਹ ਮਮਤਾ ਦੀ ਰੱਸੀ ਵਿੱਚ ਹੈ, ਸੋ ਮੇਰ ਤੇਰ ਦੀ ਰੱਸੀ ਵਿੱਚ ਬੱਧਾ ਹੋਇਆ ਇਹ ਸੰਸਾਰ ਹੈ।
ਇਹ ਮਤ ਬੰਦ ਹੋ ਕਬੀਰ।
ਭਗਤ ਕਬੀਰ ਸਾਹਿਬ ਜੀ ਕਹਿੰਦੇ ਮਤਾਂ ਗੁਰੂ ਕੇ ਪਿਆਰਿਓ, ਇਸ ਮਤ ਨੂੰ ਪਾ ਕੇ ਤੁਸੀਂ ਵੀ ਆਪਣੇ ਆਪ ਨੂੰ ਬਣਾ ਲਓ। ਦੇਹ ਅਭਿਮਾਨ ਕਰ ਕਰਕੇ ਹਉਮੈ ਹੰਕਾਰ ਕਰ ਕਰਕੇ ਆਪਣੇ ਆਪ ਨੂੰ ਕਦੇ ਬਣਾ ਨਾ ਲੈਣਾ। ਤੇ ਮਤ ਬੰਧ ਹੋ ਕਬੀਰ, ਮਤਾਂ ਕਿਤੇ ਇਹ ਬੰਧੋ ਬੰਨਣਾ ਕਰੋ। ਕਬੀਰ ਸਾਹਿਬ ਜੀ ਕਹਿੰਦੇ ਨੇ ਆਪਣੇ ਆਪ ਨੂੰ ਜਿਸ ਹਉਮੈ ਹੰਕਾਰ ਦੇ ਨਾਲ ਦੇਹ ਅਭਿਮਾਨ ਦੇ ਨਾਲ ਅਗਿਆਨ ਵਸ ਹੋਇਆ ਸੰਸਾਰ ਦਾ ਜੀਵ ਬੱਝਿਆ ਹੋਇਆ ਨੇ ਜਗਤ ਦਾ, ਹੇ ਗੁਰੂ ਕੇ ਪਿਆਰਿਆ ਮਤਾਂ ਕਿਤੇ ਇਹੋ ਜਿਹੀ ਭੈੜੀ ਸਿੱਖਿਆ ਗ੍ਰਹਿਣ ਕਰ ਲਵੇ, ਕਿਤੇ ਤੂੰ ਵੀ ਮੋਹ ਮਮਤਾ ਹਉਮੈ ਹੰਕਾਰ ਦੇਹ ਅਭਿਮਾਨ ਚ ਬੱਝ ਜਾਵੇ। ਇਸ ਕਰਕੇ ਖਿਆਲ ਰੱਖੇ,
ਆਟਾ ਲੋਣ ਜਿਉਂ
ਖਿਆਲ ਕਰਕੇ ਵੇਖ। ਅੱਗੇ ਭਗਤ ਜੀ ਦੱਸਦੇ ਨੇ ਅਗਲੀ ਤੁਕ,
ਜਹਿ ਆਟਾ ਲੋਣ ਜਿਉਂ
ਸੋਨ ਸਮਾਨ ਸਰੀਰ। ਜਿਹੜਾ ਤੇਰਾ ਸੋਨੇ ਵਰਗਾ ਸਰੀਰ ਸਮਝਦਾ ਨਾ, ਕੰਚਨ ਵੰਨੀ ਮੇਰੀ ਦੇਹ ਹੈ, ਕੰਚਨ ਵੰਨੇ ਪਾਸੇ ਕਲਵਤ ਚੀਰਿਆ। ਜਿਹੜੀ ਤੇਰੀ ਕੰਚਨ ਵਰਗੀ ਸੋਨੇ ਵਰਗੀ ਦੇਹ ਹੈ ਨਾ, ਜਿਹਦਾ ਮਾਣ ਹੰਕਾਰ ਕਰਦਾ ਹੈ ਔਰ ਮੋਹ ਮਮਤਾ ਚ ਬੱਝਾ ਹੋਇਆ ਹੈ, ਸੋ ਭਗਤ ਜੀ ਕਹਿੰਦੇ ਖਿਆਲ ਕਰਕੇ ਵੇਖ। ਜਹਿ ਅਟਾਲੋਨ ਜਿਉਣ, ਜਿਵੇਂ ਖਾਲਸਾ ਜੀ ਅਟਾਲੋ ਹੁੰਦਾ ਆ ਲੂਣ ਦਾ ਵੱਡਾ ਭਾਰੀ ਢੇਰ ਹੋਵੇ ਨਾ, ਟਿੱਪੇ ਜੇ ਹੋਣ ਵੱਡੇ ਵੱਡੇ ਲੂਣ ਦੇ ਢੇਰ, ਜਿੱਥੇ ਲੂਣ ਆਮ ਤੁਹਾਡੇ ਨਿੱਕੇ ਹੁੰਦੇ ਇੱਥੇ ਵੇਖੀਦਾ ਸੀ, ਵਿਕਰੋਲੀ ਖਾਸ ਕਰਕੇ ਪਰੇ ਲੂਣ ਦੇ ਢੇਰ ਲਾਏ ਹੁੰਦੇ ਸੀ ਪਾਣੀ ਚੋਂ ਸਮੁੰਦਰ ਚੋਂ ਕੱਢ ਕੱਢ ਕੇ, ਸੋ ਪਾਣੀ ਪਾਸੇ ਹਟ ਜਾਂਦਾ ਸੀ। ਕਿਆਰੀਆਂ ਜਿਹੀਆਂ ਛੋਟੀਆਂ ਛੋਟੀਆਂ ਬਣਾਈਆਂ ਹੁੰਦੀਆਂ ਸੀ, ਮਹਾਂਪੁਰਖਾਂ ਨਾਲ ਆਉਂਦੇ ਵੇਖਦੇ ਰਹੇ ਹੈ। ਸੋ ਜਹਿ ਆਟਾ ਲੋਨ ਜਿਉਂ, ਆਟਾ ਨਾਮ ਹੁੰਦਾ ਢੇਰ ਦਾ ਡਲੇ ਦਾ, ਵੜੇ ਵੜੇ ਲੂਣ ਦੇ ਢੇਰ, ਵੜੇ ਵੜੇ ਡਲੇ, ਵੜੇ ਵੜੇ ਖਾਲਸਾ ਜੀ ਉਹ ਟਿੱਪੇ ਜੇ ਚੜਾਏ ਹੁੰਦੇ ਨੇ, ਢੇਰ ਲਾਏ ਹੁੰਦੇ ਨੇ ਉਹ ਜਿਹੜੇ ਲੂਣ ਦੇ ਹਨ, ਤੇ ਜਦਾ ਕੁ ਉਹਦੇ ਪਾਣੀ ਪੈ ਜਾਵੇ ਤੇ ਉਹ ਸਾਰੇ ਲੂਣ ਦਾ ਢੇਰ ਗਲ ਜਾਂਦਾ ਹੈ, ਉਹ ਪਾਣੀ ਚ ਮਿਕਸ ਹੋ ਜਾਂਦਾ, ਉਹ ਨਾਸ ਹੋ ਜਾਂਦਾ ਹੈ। ਜਿਵੇਂ ਉਹ ਆਟਾ ਲੋਨ, ਜਿਵੇਂ ਉਹ ਲੂਣ ਜਿਹੜਾ ਨਾ ਆਟਾ ਨਾਮ ਹੁੰਦਾ ਉਹ ਢੇਰ ਦਾ ਟਿੱਪਿਆਂ ਦਾ, ਉਹ ਸਾਰਾ ਲੂਣ ਪਾਣੀ ਪੈ ਕੇ ਖੁਰ ਜਾਂਦਾ ਹੈ ਨਾ। ਇਹੜਾ ਤੇਰਾ ਸੋਨ ਸਮਾਨ ਸਰੀਰ, ਜਿਹੜੇ ਸਰੀਰ ਨੂੰ ਕਹਿੰਦੇ ਸੋਨੇ ਵਰਗਾ, ਮੇਰੇ ਵਰਗਾ ਹੈ ਹੀ ਕੋਈ ਨਹੀਂ, ਮੈਂ ਬੜਾ ਸੋਹਣਾ ਹਾਂ, ਮੈਂ ਬੜਾ ਵਾਕਾਂ ਦੀਆਂ ਚਤਰਾਈਆਂ ਜਾਣਦਾ, ਮੈਂ ਮੈਨੂੰ ਬੜੀ ਗੱਲ ਕਰਨੀ ਆਉਂਦੀ ਹੈ, ਮੈਂ ਬੜਾ ਵਿੱਦਿਆ ਵਿੱਚ ਬੜਾ ਨਿਪੁੰਨ ਹਾਂ। ਸਤਿਗੁਰੂ ਭਗਤ ਰਸਨਾ ਦੁਆਰਾ ਕਹਿੰਦੇ ਨੇ ਇਹ ਖਾਲਸਾ ਜੀ ਵਿਸ਼ਿਆਂ ਰੂਪੇ ਪਾਣੀ ਦੇ ਪੈਣ ਕਰਕੇ ਇਹ ਕੰਚਨ ਵਰਗੀ ਜਿਹੜੀ ਦੇਹ ਹੈ ਨਾ, ਇਹ ਲੂਣ ਦੇ ਢੇਰ ਤਰ੍ਹਾਂ ਖੁਰਦਿਆਂ ਇੱਕ ਮਿੰਟ ਨਹੀਂ ਲੱਗਣਾ, ਪਤਾ ਨਹੀਂ ਕਦੋਂ ਨਾਸ ਹੋ ਜਾਵੇ। ਕਿਆ ਪਰਿਭਾਸ਼ਾ ਇਸ ਭਾਂਡੇ ਕਾ, ਇਹ ਤੈਨੂੰ ਕੱਲਾ ਗਏ ਠਣਕਾ, ਕਦੋਂ ਕੋ ਰੋਗ ਰੂਪੀ ਠੋਲਾ ਵੱਜਣਾ ਤੇ ਸਰੀਰ ਨੇ ਟੁੱਟ ਭੱਜ ਜਾਣਾ ਹੈ। ਇਸ ਕਰਕੇ ਇਹ ਖੁਰ ਜਾਣ ਵਾਲਾ ਸਰੀਰ ਹੈ, ਨਾਸ ਹੋ ਜਾਣ ਵਾਲਾ ਹੈ, ਜਿਹਨੂੰ ਸੋਨ ਸਮਾਨ ਸਰੀਰ, ਸੋਨੇ ਵਰਗਾ ਬੜਾ ਸੁੰਦਰ ਦੇਹ ਜਿਹਨੂੰ ਮੰਨੀ ਬੈਠਾ ਹੈ, ਇਹ ਆਟਾ ਲੋਨ ਜਿਉਂ, ਇਹ ਜਿਵੇਂ ਲੂਣ ਦਾ ਢੇਰ ਹੁੰਦਾ ਨਾ, ਟਿੱਪੇ ਜੇ ਹੁੰਦੇ ਨੇ ਵੜੇ ਵੜੇ, ਸੋ ਪਾਣੀ ਪੈ ਜੇ ਤੇ ਖੁਰ ਜਾਂਦੇ ਨੇ, ਇਹ ਸਰੀਰ ਇਸ ਤਰ੍ਹਾਂ ਖੁਰ ਜਾਣ ਵਾਲਾ ਹੈ, ਝਾਟੀ ਮਿੱਟੀ ਦੀ ਢੇਰੀ ਹੋ ਜਾਣਾ ਹੈ। ਆਟਾ ਲੋਣ ਪਾਠ ਇਕੱਠਾ ਹੀ ਕਰਨਾ, ਆਟਾ ਲੂਣ ਨਹੀਂ ਕਰਨਾ, ਆਟਾ ਲੋਣ ਜਿਉਂ, ਆਟਾ ਜਿਵੇਂ ਉਹ ਖਾਲਸਾ ਜੀ ਢੇਰ ਹੁੰਦਾ ਲੂਣ ਦਾ, ਉਸ ਦੀ ਬਾਬਤ ਦੱਸਦੇ ਹਨ ਕਬੀਰ ਸਾਹਿਬ ਜੀ।
ਕਬੀਰ ਹੰਸ ਉੱਡਿਓ ਤਨ ਗਾਡਿਓ।
ਭਗਤ ਕਬੀਰ ਸਾਹਿਬ ਜੀ ਕਹਿੰਦੇ ਮਨੁੱਖ ਦਾ ਸੁਭਾਅ ਖਾਲਸਾ ਜੀ ਕਿਹੋ ਜਿਹਾ ਹੈ, ਸੋ ਅੰਤਲਾ ਸਮਾਂ ਆਇਆ ਜਦੋਂ ਉਸ ਵੇਲੇ ਸਰੀਰ ਦੇ ਵਿੱਚੋਂ ਪ੍ਰਾਣ ਜਦੋਂ ਨਿਕਲਣ ਕਿਨਾਰੇ ਹੁੰਦੇ ਨੇ, ਹੰਸ ਉੱਡਿਓ ਤਨ ਗਾਡਿਓ। ਹੰਸ ਜਿਹੜਾ ਸਰੀਰ ਅੰਦਰ ਹੈ ਨਾ ਖਾਲਸਾ ਜੀ, ਉਹ ਚੇਤਨ ਸੂਖਮ ਦੇ, ਉਹ ਨਿਗਲਣ ਕਿਨਾਰੇ ਹੁੰਦੀ ਹੈ, ਪ੍ਰਾਣ ਪੰਖੇਰੂ ਹੋਣ ਦਾ ਸਮਾਂ ਨੇੜੇ ਆਇਆ ਹੁੰਦਾ, ਘੋਰੜੂ ਵੱਜ ਰਿਹਾ ਹੁੰਦਾ। ਪਰ ਤਨ ਗਾਡਿਓ, ਜਿਹੜੇ ਪਰਿਵਾਰ ਦੇ ਜੀ ਨੇ ਉਹ ਸਰੀਰ ਨੂੰ ਗੱਡਣ ਵਾਸਤੇ ਪਾਵੇ ਨੇ, ਹੁਣ ਚੜ੍ਹਾਈ ਕਰ ਜਾਣੀ ਹੈ, ਕੋਈ ਲੱਕੜਾਂ ਦਾ ਪ੍ਰਬੰਧ ਪਹਿਲਾਂ ਹੀ ਕਰਦਾ ਫਿਰਦਾ, ਕੋਈ ਕਵਰ ਪਹਿਲਾਂ ਪੁੱਟਦਾ ਫਿਰਦਾ, ਵੀ ਹੁਣ ਇਹ ਮਰਨ ਕਿਨਾਰੇ ਹੋ ਗਿਆ, ਸਰੀਰ ਹੋਣੇ ਦਾ ਰਹਿਣਾ ਨਹੀਂ, ਇਹਦੀਆਂ ਅੰਤਮ ਕਿਰਿਆਵਾਂ ਦਾ ਪ੍ਰਬੰਧ ਕਰੀਏ। ਜੇ ਕੋਈ ਦੂਰ ਦੁਰੇਡੇ ਰਿਸ਼ਤੇਦਾਰ ਰਹਿੰਦਾ ਹੈ ਤੇ ਉਹਨੂੰ ਵੀ ਬੁਲਾ ਲਈਏ, ਹੁਣ ਇਹਦਾ ਸਮਾਂ ਪੁੱਜ ਗਿਆ ਹੈ। ਸੋ ਭਗਤ ਜੀ ਕਹਿੰਦੇ ਹੰਸ ਉੱਡਿਓ, ਜਿਹੜਾ ਹੰਸ ਹੈ ਨਾ ਉਡਾਰੀ ਮਾਰਨ ਕਿਨਾਰੇ ਹੈ। ਤਨ ਗਾਡਿਓ, ਤਨ ਨੂੰ ਮਿੱਟੀ ਚ ਗੱਡਣ ਵਾਸਤੇ ਦਫਨਾਉਣ ਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਹਨ।
ਸੋਚਾਈ ਸੈਨਾ,
ਪਰ ਇਹ ਜੀਵ ਐਸਾ ਹੈ ਖਾਲਸਾ ਜੀ, ਫਿਰ ਵੀ ਇਹਨੂੰ ਸੁਝਾਈ ਸੈਨਾ। ਸੋ ਇਹ ਨੇਤਰਾਂ ਨਾਲ ਫਿਰ ਵੀ ਇਸ਼ਾਰੇ ਕਰੀ ਕਰੀ ਜਾਂਦਾ ਹੈ। ਐਂ ਹੋਣਾ ਚਾਹੀਦਾ ਸੀ, ਐਂ ਕਰ ਲੈਣਾ ਚਾਹੀਦਾ ਸੀ, ਆਹ ਹੋਣਾ ਚਾਹੀਦਾ ਸੀ। ਮਰਨ ਕਿਨਾਰੇ ਪਿਆ ਹੋਈ ਹੈ ਤੇ ਪਤਾ ਨੀ ਦੂਜਾ ਸਾਹ ਆਉਣਾ ਕਿ ਨਹੀਂ ਆਉਣਾ। ਸੋ ਚਹਾਈ ਸੈ ਨਾਹ, ਤੇ ਫਿਰ ਵੀ ਇਹ ਖਾਲਸਾ ਜੀ ਉਹਨਾਂ ਨੂੰ ਸੈਨ ਤਾਂ ਮਾਰ ਮਾਰ ਕੇ, ਜਵਾਨ ਤਾਂ ਬੋਲਦੀ ਨੀ, ਜਵਾਨ ਤਾਂ ਠੋਕੀ ਗਈ, ਠਾਕੀ ਗਈ, ਬੰਦ ਹੋ ਗਈ। ਫਿਰ ਇਹ ਸੈਨਤਾ ਨਾਲ ਇਸ਼ਾਰੇ ਕਰ ਕਰ ਸਮਝਾਉਂਦਾ ਹੈ। ਇੱਕ ਕੋਈ ਬਜ਼ੁਰਗ ਸੀ, ਉਹਦਾ ਘੋਰੂ ਵੱਜ ਰਿਹਾ ਸੀ, ਉਹਦੀ ਜਾਨ ਨਾ ਨਿਕਲੇ। ਉਹ ਬੱਚਿਆਂ ਨੂੰ ਕੋਲ ਆਏ, ਉਸ ਵੇਲੇ ਗੁਆਂਢੀਆਂ ਨੇ ਪੁੱਛਿਆ ਵੀ ਤੁਹਾਡਾ ਬਾਪੂ ਅੱਖਾਂ ਨਾਲ ਇਸ਼ਾਰੇ ਕਰਦਾ ਕੀ ਕਹਿੰਦਾ ਹੈ? ਕਹਿੰਦੇ ਇਹ ਕਹਿੰਦਾ ਉਹ ਬਜ਼ੁਰਗ ਦਾ ਭਾਵ ਸੀ, ਪਿਆੜੀਆਂ ਦੀਵਾਰਾਂ ਨੇ ਨਾ, ਇਹਨਾਂ ਦੀਵਾਰਾਂ 'ਚ ਮੈਂ ਮਾਇਆ ਜਿਹੜੀ ਹੈ ਮੋਹਰਾਂ ਆਦਿਕ ਲੁਕਾ ਕੇ ਰੱਖੀਆਂ ਹੋਈਆਂ ਨੇ, ਇਹ ਦੀਵਾਰ ਵਿੱਚੋਂ ਕੱਢ ਕੇ ਤੇ ਉਹ ਪੁੰਨ ਦਾਨ ਕੋਈ ਕਰੋ ਤਾਂ ਕਿ ਮੇਰੀ ਜਾਨ ਸੌਖੀ ਨਿਕਲ ਜਾਵੇ। ਪਰ ਜਦੋਂ ਗੁਆਂਢੀਆਂ ਨੇ ਪੁੱਛਿਆ ਵੀ ਬੱਚਿਓ ਤੁਹਾਡਾ ਪਿਤਾ ਕੀ ਇਸ਼ਾਰੇ ਕਰਦਾ? ਕਹਿੰਦੇ ਬਾਪੂ ਕਹਿੰਦਾ ਵੀ ਮੈਂ ਆ ਕਿਆ ਸੋਹਣੇ ਵੇਖੋ ਘਰ ਬਣਾ ਚੱਲੀਆਂ, ਕਿਹੜੀਆਂ ਕਿਹੜੀਆਂ ਚੌੜੀਆਂ ਦੀਵਾਰਾਂ ਰੱਖੀਆਂ ਨੇ, ਕਿੱਡਾ ਘਰ ਤੁਹਾਨੂੰ ਸੋਹਣਾ ਬਣਾ ਕੇ ਦਿੱਤਾ, ਕਿਸੇ ਗੱਲ ਦੀ ਕੋਈ ਕਮੀ ਪੇਸ਼ੀ ਨਹੀਂ। ਹੁਣ ਬਜ਼ੁਰਗ ਦੀ ਜ਼ਬਾਨ ਰੁਕੀ ਹੋਈ ਹੈ, ਉਹ ਬੋਲ ਨਹੀਂ ਸਕਦਾ। ਫਿਰ ਉਹ ਘੂਰੀਆਂ ਜਿਹੀਆਂ ਵੱਟੀਆਂ ਜਦੋਂ, ਕਹਿੰਦੇ ਆ ਵੇਖੋ ਕੀ ਇਸ਼ਾਰੇ ਕਰਦਾ? ਕਹਿੰਦੇ ਇਸ਼ਾਰੇ ਕਰਦਾ ਵੀ ਮੈਂ ਘਰ ਤਾਂ ਬੜਾ ਸੋਹਣਾ ਬਣਾ ਦਿੱਤਾ, ਪਰ ਮੇਰੇ ਕੋਲ ਉਹਨੇ ਹੁਣ ਪੈਸੇ ਸਾਰੇ ਘਰ 'ਤੇ ਹੀ ਲਾ ਛੱਡੇ, ਹੋਰ ਮੈਂ ਕੋਈ ਵਸਤੂ ਨਹੀਂ ਬਣਾ ਸਕਿਆ। ਇਸ ਗੱਲ ਦਾ ਮੈਨੂੰ ਬੜਾ ਝੂਰਾ ਲੱਗਾ ਹੋਇਆ ਹੈ। ਸੋ ਇਉਂ ਸਮਝਦੇ ਨੇ ਫਿਰ। ਸੋ ਹੰਸ ਉੱਡਿਓ, ਤਨ ਗਾਡਿਓ, ਸੋ ਝਾਈ ਸੈ ਨਾਹ। ਫਿਰ ਵੀ ਖਾਲਸਾ ਜੀ ਸੈਨ ਤਾਂ ਇਸ਼ਾਰੇ ਕਰੀ ਜਾਂਦਾ ਹੈ, ਬਿਸਤਰੇ ਤੇ ਪਿਆ ਹੋਇਆ ਅੰਤਲੇ ਸਮੇਂ ਤੱਕ ਵੀ
ਅਜੂ ਜੀਓ ਨਾ ਛੋਟਈ।
ਅਜੇ ਵੀ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜਾ ਜੀਵ ਹੈ ਨਾ ਮਰਨ ਕਿਨਾਰੇ ਪਿਆ ਹੋਇਆ, ਅਜੇ ਵੀ ਨਹੀਂ ਆਪਣਾ ਸੁਭਾਅ ਛੱਡਦਾ।
ਰੰਕਾਈ ਨੈਨਾ,
ਇਹ ਰੰਕ ਕੰਗਾਲਪੁਣਾ ਜਿਹੜਾ ਨਾ ਕੰਗਾਲੀ ਔਗਣਾ ਵਿਕਾਰਾਂ ਕਰਕੇ ਰੰਕ ਹੋ ਰਿਹਾ। ਰੰਕਾਈ ਨੈਨਾ, ਨੇਤਰਾਂ ਨਾਲ ਇਸ਼ਾਰੇ ਕਰ ਕਰ ਸਮਝਾਈ ਜਾਂਦਾ ਹੈ। ਅੰਤਲੇ ਸਮੇਂ ਆਏ ਹੋਏ ਤੇ ਵੀ ਪਰਮੇਸ਼ਰ ਦਾ ਕੋਈ ਭਜਨ ਨਹੀਂ ਵੀ ਮੈਂ ਪ੍ਰਲੋਕ ਦਾ ਅੱਗਾ ਸਵਾਰ ਲਵਾਂ, ਵਾਹਿਗੁਰੂ ਵਾਹਿਗੁਰੂ ਕਰ ਲਵਾਂ, ਜਾਂਦਿਆਂ ਤੱਕ ਵੀ ਸਿੱਖਿਆ ਦੇ ਹੀ ਜਾਂਦਾ ਹੈ। ਸੋ ਕੰਗਾਲਪੁਣਾ ਜਿਹੜਾ ਨਾ ਖਾਲਸਾ ਜੀ ਇਹ ਔਗਣਾ ਵਿਕਾਰਾਂ ਵਾਲਾ ਅਜੇ ਵੀ ਨਹੀਂ ਛੱਡਦਾ, ਸੈਨ ਤਾਂ ਅੱਖਾਂ ਨਾਲ ਇਸ਼ਾਰੇ ਕਰ ਕਰਕੇ ਬੱਚਿਆਂ ਨੂੰ ਸਿੱਖਿਆ ਦਿੰਦਾ ਹੈ। ਚਾਹੀਦਾ ਤਾਂ ਇਹ ਹੈ ਵੀ ਹੁਣ ਸਾਰੇ ਵੱਲੋਂ ਧਿਆਨ ਸੁਰਤ ਛੱਡ ਕੇ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਮਨ ਦੀ ਬਿਰਤੀ ਲੱਗ ਜਾਵੇ, ਕਦੇ ਅੰਤਲੇ ਸਮੇਂ ਪਰਮੇਸ਼ਰ ਦੀ ਯਾਦ ਵਿੱਚ ਜੁੜ ਜਾਵੇ। ਪਰ ਇਹ ਸੁਭਾਅ ਜਿਹੜਾ ਮਨੁੱਖ ਦਾ ਬਣਿਆ ਹੋਇਆ ਵਾਹਿਗੁਰੂ ਦੀ ਭਗਤੀ ਤੋਂ ਵੇਮੁਖ ਹੋਇਆ ਹੋਇਆ, ਅਜੇ ਵੀ ਦੁਨੀਆਦਾਰੀ ਦੇ ਇਸ਼ਾਰੇ ਕਰਦਾ ਰਹਿੰਦਾ ਨੇਤਰਾਂ ਨਾਲ।
ਕਬੀਰ ਨੈਣ ਨਿਹਾਰੋ ਤੁਝਕੋ,
ਭਗਤ ਕਬੀਰ ਸਾਹਿਬ ਜੀ ਨੂੰ ਖਾਲਸਾ ਜੀ ਸਖਿਆਤ ਜਦੋਂ ਪਰਮੇਸ਼ਰ ਦੇ ਦਰਸ਼ਨ ਹੋਏ ਨਾ ਸਾਹਮਣੇ ਕਾਂਛੀਪੁਰ 'ਚ ਰਹਿੰਦਿਆਂ ਹੋਇਆਂ, ਉਸ ਵੇਲੇ ਕਬੀਰ ਸਾਹਿਬ ਨੇ ਇਹ ਸਲੋਕ ਫਰਮਾਇਆ ਸੀ ਜਦੋਂ ਸਨਮੁਖ ਦਰਸ਼ਨ ਹੋਏ ਪਰਮੇਸ਼ਰ ਦੇ, ਉਸ ਵੇਲੇ ਫਰਮਾਉਂਦੇ ਹਨ
ਕਬੀਰ ਨੈਣ ਨਿਹਾਰੋ ਤੁਝਕੋ,
ਹੇ ਸੱਚੇ ਪਾਤਸ਼ਾਹ, ਹੇ ਮੇਰੇ ਵਾਹਿਗੁਰੂ, ਹੇ ਮੇਰੇ ਰਮੰਤੀ ਰਾਮ ਪਰਮੇਸ਼ਰ ਜੀ, ਨੈਣ ਨਿਹਾਰੋ ਤੁਝਕੋ, ਮੈਂ ਨੇਤਰਾਂ ਨਾਲ ਤੁਹਾਨੂੰ ਤੁਝ ਤੁਹਾਡੇ ਤਾਂ ਹੀ ਮਹਾਰਾਜ ਤਿਹਾਰੋ ਵੇਖਣਾ ਚਾਹੁੰਦਾ, ਨਿਹਾਰੋ ਵੇਖ ਰਿਹਾ ਹਾਂ। ਬੜੀ ਕਿਰਪਾ ਕੀਤੀ, ਦਰਸ਼ਨ ਦੀਦਾਰ ਦਿੱਤੇ ਤੇ ਮੈਂ ਨੇਤਰਾਂ ਨਾਲ ਇਹਨਾਂ ਦੀਦਿਆਂ ਨਾਲ ਇਹਨਾਂ ਅੱਖਾਂ ਦੇ ਨਾਲ ਨਿਹਾਰੋ ਤੁਝਕੋ, ਤੁਹਾਨੂੰ ਮਹਾਰਾਜ ਨਿਹਾਰ ਵੇਖ ਰਿਹਾ ਹਾਂ। ਬੜੀ ਕਿਰਪਾ ਹੋਈ, ਆਪ ਜੀ ਨੇ ਦਰਸ਼ਨ ਬਖਸ਼ੇ ਹਨ।
ਸੁਣੋ
ਮੇਰੇ ਤੇ ਕਿਰਪਾ ਕਰੋ ਸੱਚੇ ਪਾਤਸ਼ਾਹ, ਹੇ ਵਾਹਿਗੁਰੂ ਨਿਰੰਕਾਰ, ਸਰਵਣ ਸੁਣੋ ਤੋਆ ਨਾਉ, ਮੈਂ ਸਰਵਣ ਕੰਨਾਂ ਦੁਆਰਾ ਹਰ ਵੇਲੇ ਤੁਹਾਡਾ ਨਾਮ ਹੀ ਸੁਣਦਾ ਰਵਾਂ, ਇਹ ਮੇਰੇ ਤੇ ਕਿਰਪਾ ਕਰ ਦਿਓ ਜੀ, ਹਰ ਵੇਲੇ ਤੁਹਾਡਾ ਨਾਮ ਹੀ ਕੰਨਾਂ 'ਚ ਆਵਾਜ਼ ਪੈਂਦੀ ਰਵੇ। ਭਗਤ ਰਵਿਦਾਸ ਜੀ ਨੇ ਵੀ ਖਾਲਸਾ ਜੀ ਇਹ ਮੰਗ ਕੀਤੀ ਸੀ ਪਰਮੇਸ਼ਰ ਦੇ ਚਰਨਾਂ ਵਿੱਚ, ਹੇ ਵਾਹਿਗੁਰੂ ਪਰਮੇਸ਼ਰ ਕਿਰਪਾ ਕਰੋ, ਸੋ ਚਿੱਤ ਸਿਮਰਨ ਕਰੋ ਨੈਣ ਅਵਿਲੋਕਨੋ, ਸਰਵਣ ਬਾਣੀ ਸੁਜਸਪੂਰ ਰਾਖੋ, ਮਨ ਸੁਮਧ ਕਰ ਕਰੋ, ਚਰਨ ਹਿਰਦੇ ਧਰੋ, ਰਸਨ ਅੰਮ੍ਰਿਤ ਰਾਮ ਨਾਮ ਭਾਖੋਂ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ ਭਾਵ ਬਿਨ ਭਗਤ ਨਹੀਂ ਹੋਏ ਤੇਰੀ ਕਹਿਰ ਇਸੇ ਤਰ੍ਹਾਂ ਸੋ ਇੱਕ ਭਗਤ ਜੀ ਕਹਿੰਦੇ ਨੇ ਹੇ ਪਰਮੇਸ਼ਰ ਤੇਰੀ ਪ੍ਰੇਮਾ ਭਗਤੀ ਜਿਹੜੀ ਭਾਵਨਾ ਸ਼ਰਧਾ ਤੋਂ ਬਗੈਰ ਨਹੀਂ ਕਦੇ ਹੋ ਸਕਦੇ ਤੇ ਮੇਰੇ ਤੇ ਕਿਰਪਾ ਕਰੋ ਮੈਂ ਚਿਤੋਂ ਹੋ ਕੇ ਤੁਹਾਡਾ ਸਿਮਰਨ ਕਰਦਾ ਰਵਾਂ ਤੇ ਨੇਤਰਾਂ ਨਾਲ ਤੁਹਾਡੇ ਦਰਸ਼ਨ ਦੀਦਾਰ ਮੈਨੂੰ ਹੁੰਦੇ ਰਹਿਣ ਹਰ ਵੇਲੇ ਤੁਹਾਡੇ ਦਰਸ਼ਨ ਦੀਦਾਰ ਕਰਦਾ ਰਵਾਂ ਕੰਨਾਂ ਰਾਹੀਂ ਸੱਚੇ ਪਾਤਸ਼ਾਹ ਤੁਹਾਡਾ ਜਸ ਹੀ ਸੁਣਦਾ ਰਵਾਂ ਭਗਤ ਰਵਿਦਾਸ ਜੀ ਦੇ ਇਹ ਬਚਨ ਵੀ ਕਈ ਵਾਰ ਆਪਾਂ ਸੁਣੇ ਪੜ੍ਹੇ ਹੋਣਗੇ ਹੇ ਪਰਮੇਸ਼ਰ ਜਿੱਥੇ ਜਿੱਥੇ ਵੀ ਕਰੇ ਤੁਸੀਂ ਜਾਓ ਨਾ ਉੱਥੇ ਆਪਣੇ ਸੇਵਕ ਨੂੰ ਨਾਲ ਹੀ ਰੱਖਿਓ ਜੇ ਮਹਾਰਾਜ ਤੁਸੀਂ ਪਹਾੜ ਬਣ ਗਏ ਪਹਾੜਾਂ ਤੇ ਵਸਦੇ ਨੇ ਮੋਰ ਮੈਨੂੰ ਫਿਰ ਆਪਣੇ ਮੋਰ ਬਣਾ ਲਿਆ ਜੇ ਮੈਂ ਤਾਂ ਕਿ ਤੁਹਾਡੇ ਵਿੱਚ ਹੀ ਰਹਿ ਸਕਾਂ ਜੇ ਮਹਾਰਾਜ ਤੁਸੀਂ ਬਣ ਜਾਓ ਕਦੇ ਚੰਦਰਮਾ ਤੇ ਮੈਨੂੰ ਚਕੋਰ ਬਣਾ ਲਿਆ ਜੇ ਚੰਦ ਦੇ ਨਾਲ ਚਕੋਰ ਦੀ ਵੱਡਾ ਡੀ ਪ੍ਰੀਤ ਹੈ ਮੈਂ ਤੇ ਮਹਾਰਾਜ ਕਿਰਪਾ ਕਰਿਓ ਮੈਨੂੰ ਇਹ ਛੱਡਿਓ ਨਾ ਸੇਵਕ ਨੂੰ ਹਰ ਵੇਲੇ ਦਰਸ਼ਨ ਦੀ ਦਾਰ ਬਖਸ਼ ਦੇ ਰਿਹਾ ਜੇ ਮਹਾਰਾਜ ਤੁਸੀਂ ਕਿਤੇ ਤੀਰਥ ਬਣ ਜਾਓ ਤੀਰਥ ਤੀਰਥਾਂ ਤੇ ਯਾਤਰੀ ਨਿਵਾਸ ਕਰਦੇ ਨੇ ਤੇ ਮੈਨੂੰ ਯਾਤਰੀ ਬਣਾ ਲੈਣਾ ਤਾਂ ਕਿ ਤੁਹਾਡੇ ਦਰਸ਼ਨ ਕਰ ਸਕਾਂ ਸੋ ਮਹਾਰਾਜ ਜੇ ਤੁਸੀਂ ਦੀਵਾ ਬਣ ਜਾਓ ਕਰੇ ਦੀਵਾ ਤੇ ਦੀਵੇ ਦੇ ਮੱਧ ਭਾਗ ਵਿੱਚ ਬੱਤੀ ਹੁੰਦੀ ਹੈ ਸੇਵਕ ਨੂੰ ਬੱਤੀ ਜ਼ਰੂਰ ਬਣਾ ਲੈਣਾ ਸੱਚੇ ਪਾਤਸ਼ਾਹ ਜਿੱਥੇ ਜਿੱਥੇ ਵੀ ਜਾਓ ਨਾ ਸੇਵਕ ਨੂੰ ਨਾਲ ਹੀ ਰੱਖਿਆ ਜੇ ਦੁਨੀਆ ਦੀ ਸੇਵਾ ਕਰਨ ਕਰਕੇ ਤਾਂ ਜਮਾਂ ਦਾ ਫੰਦਾ ਗਲ ਚ ਪੈਂਦਾ ਹੈ ਤੁਹਾਡੇ ਦਰਸ਼ਨ ਦੀਦਾਰ ਤੇ ਪਾਓ ਭਗਤੀ ਕਰਨ ਕਰਕੇ ਜਮਾਂ ਦੇ ਫਾਹੇ ਕੱਟੇ ਜਾਂਦੇ ਹਨ ਉਹਨਾਂ ਦਾ ਬਚਨ ਆਪ ਜੀ ਨਾਲ ਸਾਂਝਾ ਕਰਾਂ ਜੋ ਤੁਮ ਗੇਰਵਰ ਤਉ ਹਮ ਮੋਰ ਜੋ ਤੁਮ ਚੰਦ ਤਉ ਹਮ ਭਏ ਹੈ ਚਕੋਰ ਮਾਧਵੇ ਤੁਮਨ ਤੋਰ ਹੋ ਤਉ ਹਮ ਨਹੀਂ ਤੋਰ ਹੈ ਤੁਮ ਸਿਉਂ ਤੋਰ ਕਵਨ ਸਿਉਂ ਜੋਰ ਹੈ ਜੋ ਤੁਮ ਦੀਵਰਾ ਤਉ ਹਮ ਬਾਤੇ ਜੋ ਤੁਮ ਤੀਰਥ ਤਉ ਹਮ ਜਾਤੇ ਸਾਚੀ ਪ੍ਰੀਤ ਹਮ ਤੁਮ ਸਿਉਂ ਜੋਰੀ ਤੁਮ ਸਿਉਂ ਜੋਰ ਅਵਰ ਸੰਗ ਤੋਰੇ ਜਹਿ ਜਹਿ ਜਾਉ ਤਹਾਂ ਤੇਰੀ ਸੇਵਾ ਤੁਮ ਸੋ ਠਾਕੁਰ ਔਰ ਨਾ ਦੇਵਾ ਤੁਮਰੇ ਭਜਨ ਕਟ ਹੈ ਜਮ ਫਾਸਾ ਭਗਤ ਹੇਤ ਗਾਵੈ ਰਵੇ ਦਾਸਾ ਸੋ ਕਬੀਰ ਸਾਹਿਬ ਵੀ ਇਹ ਗੱਲ ਕਹਿੰਦੇ ਨੇ ਬਚਨ ਕਰਦੇ ਹਨ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਬਚਨ ਆਪ ਜੀ ਨਾਲ ਸਾਂਝਾ ਕਰਾਂ ਹੇ ਵਾਹਿਗੁਰੂ ਪਰਮੇਸ਼ਰ ਮੇਰੇ ਮੋਹਨ ਪਰਮੇਸ਼ਰ ਵਾਹਿਗੁਰੂ ਨਿਰੰਕਾਰ ਇੱਕ ਮੇਰੇ ਤੇ ਕਿਰਪਾ ਕਰਿਓ ਜ਼ਰੂਰ ਉਹ ਕਿਰਪਾ ਇਹ ਕਰਿਓ ਵੀ ਇਹੜੇ ਕੰਨ ਨੇ ਨਾ ਇਹਨਾਂ ਕੰਨਾਂ ਵਿੱਚ ਹਰ ਵੇਲੇ ਤੇਰੇ ਨਾਮ ਸਿਮਰਨ ਦੀ ਤੁਰਕੀ ਬਾਣੀ ਦੀ ਆਵਾਜ਼ ਪੈਂਦੀ ਰਵੇ ਕਦੇ ਸਾਕਤ ਪੁਰਸ਼ਾਂ ਦੇ ਗਾਏ ਹੋਏ ਭੈੜੇ ਗੀਤਾਂ ਦੇ ਟੱਪੇ ਮੈਂ ਨਹੀਂ ਸੁਣਨਾ ਚਾਹੁੰਦਾ ਤੇ ਨਾ ਮੇਰੇ ਕੰਨੀ ਇਹੋ ਜਿਹੀ ਆਵਾਜ਼ ਗੰਦੀ ਪਵੇ ਸੱਚੇ ਪਾਤਸ਼ਾਹ ਜਦੋਂ ਕਿਰਪਾ ਕਰੋ ਕੰਨਾਂ ਵਿੱਚ ਹਰ ਵੇਲੇ ਤੇਰਾ ਨਾਮ ਹੀ ਸੁਣਾਈ ਦੇਵੇ ਕਈ ਵਾਰ ਬਚਨ ਪੜ੍ਹਿਆ ਤੇ ਸੁਣਿਆ ਹੋਵੇਗਾ ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ ਸਾਕਤ ਗੀਤ ਨਾਦ ਧੁਨ ਗਾਵਤ ਬੋਲ ਤਬੋਲ ਆ ਜਾਏ ਜਿਨ੍ਹਾਂ ਨੇ ਬੋਲਣ ਤੇ ਸੁਣਨ ਦੇ ਨਾਲ ਜ਼ਿੰਦਗੀ ਅਜਾਈ ਚਲੀ ਜਾਣੀ ਹੈ ਹੇ ਮੇਰੇ ਮੋਹਨ ਪਰਮੇਸ਼ਰ ਮੈਂ ਉਹ ਸਾਕਤ ਪੁਰਸ਼ਾਂ ਦੇ ਗਾਏ ਗੀਤਾਂ ਦੇ ਟੱਪੇ ਨਹੀਂ ਸੁਣਨਾ ਚਾਹੁੰਦਾ ਮੇਰੇ ਤੇ ਕਿਰਪਾ ਕਰ ਤੀਸਰੇ ਪਾਤਸ਼ਾਹ ਸਤਿਗੁਰਾਂ ਦੇ ਨੇਤਨੇਮ ਦੀ ਬਾਣੀ ਆਨੰਦ ਸਾਹਿਬ ਦਾ ਪਾਠ ਭਾਗਾਂ ਵਾਲੇ ਮਾਈ ਭਾਈ ਭੈਣਾਂ ਵੀਰ ਬਜ਼ੁਰਗ ਕਰਦੇ ਹੋਣਗੇ ਆਪਾਂ ਗੁਰੂ ਕਾ ਬਚਨ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਪੁੱਛ ਲਈਏ ਤੇ ਸਤਿਗੁਰੂ ਕਹਿੰਦੇ ਨੇ ਹੇ ਮੇਰੇ ਕੰਨੋ ਤੁਹਾਨੂੰ ਗੀਤ ਸੁਣਨ ਵਾਸਤੇ ਪਰਮੇਸ਼ਰ ਨੇ ਸਾਡੇ ਸਰੀਰ ਨਾਲ ਲਾਇਆ ਹੋਇਆ ਸੱਚੀ ਬਾਣੀ ਸੁਣਨ ਵਾਸਤੇ ਤੁਹਾਨੂੰ ਲਾਇਆ ਸੱਚੀ ਬਾਣੀ ਇਹ ਸਰਵਣ ਹੋ ਮੇਰੇ ਹੋ ਸਾਚੈ ਸੁਣਨੈ ਨੂੰ ਪਠਾਏ ਸਾਚੈ ਸੁਣਨੈ ਨੂੰ ਪਠਾਏ ਸਰੀਰ ਲਾਏ ਸੁਣਾ ਹੋ ਸਤ ਬਾਣੀ ਗੁਰੂ ਕੀ ਬਾਣੀ ਹਰ ਵੇਲੇ ਸੁਣੋ ਭੈੜੇ ਗੀਤਾਂ ਦੇ ਟੱਪੇ ਭੁੱਲ ਕੇ ਵੀ ਨਾ ਕਦੇ ਸੁਣੋ ਵਾਹਿਗੁਰੂ ਪਰਮੇਸ਼ਰ ਦੀ ਯਾਦ ਚ ਸੁਣੋ ਹੇ ਕੰਨੋ ਤਾਂ ਸਫਲੇ ਹੋਵੋਗੇ ਪੰਜਵੇਂ ਪਾਤਸ਼ਾਹ ਦੇ ਪਵਿੱਤਰ ਬਚਨ ਫੁਨਹੇ ਦੀ ਬਾਣੀ ਵਿੱਚ ਨੈਣ ਨਾ ਦੇਖੈ ਸਾਧ ਸੇ ਨੈਣ ਬਿਹਾਲਿਆ ਕਰਨ ਨਾ ਸੁਣਹੀ ਨਾਦ ਕਰਨ ਮੁੰਦ ਘਾਲਿਆ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ ਹਰ ਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋ ਦਿਨ ਘਟੀਐ ਜਿਸ ਦਿਨ ਮੇਰਾ ਗੋਬਿੰਦ ਪਰਮੇਸ਼ਰ ਵਿਸਰ ਜਾਵੇ ਨਾ ਉਸ ਦਿਨ ਦਿਨ ਬ ਦਿਨ ਘਾਟੇ ਹੀ ਵਾਲਾ ਸੌਦਾ, ਘਾਟੇ ਵਾਲਾ ਵਾਧੇ ਵਾਲਾ ਨਹੀਂ। ਇੱਥੇ ਵੀ ਭਗਤ ਜੀ ਕਹਿੰਦੇ, ਹੇ ਮਹਾਰਾਜ, ਨੇਤਰਾਂ ਨਾਲ ਤੁਹਾਡੇ ਦਰਸ਼ਨ ਦੀਦਾਰ ਹਰ ਵੇਲੇ ਕਰਦਾ ਰਵਾਂ, ਇਹ ਦੀਦੇ ਤੁਹਾਨੂੰ ਹਰ ਵੇਲੇ ਤੱਕਦੇ ਰਹਿਣ। ਗਰੀਬ ਨਵਾਜ
ਸ਼੍ਰਵਣ ਸੁਣੋ ਤੋਇ ਨਾਉ,
ਇੱਕ ਸ਼੍ਰਵਣ ਕੰਨਾਂ ਦੁਆਰਾ ਮਹਾਰਾਜ ਸੁਣੋ ਤੋ ਨਾਉ, ਤੁਹਾਡਾ ਨਾਮ ਹਰ ਵੇਲੇ ਸੁਣਦਾ ਰਵਾਂ, ਹੋਰ ਕੁਝ ਨਹੀਂ ਸੁਣਨਾ ਚਾਹੁੰਦਾ, ਕੰਨਾਂ ਰਾਹੀ ਤੁਹਾਡੇ ਹਰ ਵੇਲੇ ਜਸ ਨੂੰ ਸੁਣਦਾ ਰਵਾਂ ਜੀ।
ਬੈਨ ਉਚਰੋ ਤੋ ਨਾਮ ਜੀ,
ਤੇ ਜਦੋਂ ਬੈਨ ਬਚਨ ਕਰੇ ਉਚਰਾ ਨਾ ਤੇਰੋ ਨਾਮ ਜੀ, ਤੁਹਾਡੇ ਨਾਮ ਦੇ ਹੀ ਬਚਨ ਬੋਲਾਂ, ਹੋਰ ਕੋਈ ਬਚਨ ਨਾ ਬੋਲਾਂ। ਹੋਰ ਲੋਕਾਂ ਨੇ ਚੁਗਲੀ ਨਿੰਦਿਆ ਦੀ ਈਰਖਾ ਭਰੀਆਂ ਗੱਲਾਂ ਆਪ ਵੀ ਸੜਦੇ ਰਹਿਣਾ ਤੇ ਹੋਰਨਾਂ ਨੂੰ ਵੀ ਸਾੜਨ ਵਾਲੀਆਂ ਭੈੜੀਆਂ ਗੱਲਾਂ ਤੋਂ ਸੱਚੇ ਪਾਤਸ਼ਾਹ ਚੁਗਲੀ ਨਿੰਦਿਆ ਤੋਂ ਬਚਾ ਕੇ ਰੱਖੋ। ਬੈਨ ਉਚਰੋ ਤੋ ਨਾਮ ਜੀ, ਬੈਨ ਬਚਨ ਜਿਹੜੇ ਰਸਨਾ ਤੋਂ ਉਚਰੀਏ ਬੋਲੀਏ, ਉਹ ਤੇਰੇ ਨਾਮ ਦੇ ਬਚਨ ਹੀ ਬੋਲੀਏ, ਤੁਰਕੀ ਬਾਣੀ ਦੇ ਸ਼ਬਦ ਹੀ ਬੋਲੀਏ। ਸੱਚੇ ਪਾਤਸ਼ਾਹ ਇਹ ਸਾਡੇ ਤੇ ਕਿਰਪਾ ਕਰੋ।
ਚਰਨ ਕਮਲ ਰਿਧ ਠਾਓ,
ਤੇ ਆਪ ਜੀ ਦੇ ਕਵਲ ਸਰੀਖੇ ਚਰਨ ਜਿਹੜੇ ਹੈ ਨਾ, ਉਹਨਾਂ ਨੂੰ ਮਹਾਰਾਜ ਮੇਰੇ ਹਿਰਦੇ ਵਿੱਚ ਥਾਂ ਕਿਰਪਾ ਕਰਕੇ ਦੇ ਦਿਓ, ਮੇਰੇ ਹਿਰਦੇ ਅੰਤਕਰਨ ਵਿੱਚ ਤੁਹਾਡੇ ਚਰਨਾਂ ਦਾ ਟਿਕਾ ਹੋਵੇ। ਗਰੀਬ ਨਵਾਜ, ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ, ਸੋ ਸਾਡੇ ਹਿਰਦੇ ਅੰਤਕਰਨ ਵਿੱਚ ਤੁਹਾਡੇ ਚਰਨ ਕੀ ਨੇ? ਗੁਰੂ ਗ੍ਰੰਥ ਸਾਹਿਬ ਦੇ ਸ਼ਬਦ, ਚਿੱਤ ਚਰਨ ਨਾਮ, ਗੁਰੂ ਕਾ ਨਾਮ ਜਿਹੜਾ ਨਾ, ਗੁਰੂ ਕਾ ਸ਼ਬਦ ਹੈ, ਇਹ ਗੁਰੂ ਗ੍ਰੰਥ ਸਾਹਿਬ ਦੇ ਚਰਨ ਹਨ। ਸੱਚੇ ਪਾਤਸ਼ਾਹ ਤੁਰਕੀ ਬਾਣੀ ਦੇ ਉਪਦੇਸ਼ ਰੂਪੀ ਚਰਨ ਰਿਧ ਠਾਓ, ਮੇਰੇ ਹਿਰਦੇ ਵਿੱਚ ਥਾਂ ਸੱਚੇ ਪਾਤਸ਼ਾਹ ਐਸਾ ਬਣ ਜਾਵੇ, ਤੁਹਾਡੇ ਚਰਨ ਮੇਰੇ ਹਿਰਦੇ ਵਿੱਚ ਸਦਾ ਵਾਸਤੇ ਵਸਦੇ ਰਹਿਣ, ਇਹ ਮੇਰੇ ਤੇ ਕਿਰਪਾ ਕਰੋ। ਚਰਨ ਕਮਲ ਰਿਧ ਠਾਓ, ਮੈਨੂੰ ਸੱਚੇ ਪਾਤਸ਼ਾਹ ਕਿਰਪਾ ਕਰੋ, ਆਪਣੇ ਕਮਲ ਸਰੀਖੇ ਚਰਨਾਂ ਵਿੱਚ ਹਰ ਵੇਲੇ ਜੋੜੀ ਰੱਖਣਾ ਥਾਂ ਦੇਣੀ, ਤੁਹਾਡੇ ਚਰਨਾਂ ਨਾਲ ਹੀ ਬਣ ਆਵੇ।
ਕਬੀਰ ਸੁਰਗ ਨਰਕ ਤੇ ਮੈਂ ਰਹਿਓ,
ਭਗਤ ਕਬੀਰ ਸਾਹਿਬ ਜੀ ਨੂੰ ਇੱਕ ਉੱਚੀ ਜਾਤੀ ਦੇ ਬੜੇ ਕਾਂਸ਼ੀ ਚ ਪੰਡਿਤ ਵਿਦਵਾਨ ਬੜੇ ਅਭਿਮਾਨ ਕਰਦੇ ਸੀ, ਕਈ ਵਾਰ ਬੋਲ ਕਬੋਲ ਵੀ ਕਰਿਆ ਕਰਦੇ, ਕਹਿੰਦੇ ਕਬੀਰ ਤੂੰ ਮੁਕਤ ਨਹੀਂ ਹੋ ਸਕਦਾ, ਤੇਰੀ ਜਾਤ ਛੋਟੀ ਹੈ, ਤੂੰ ਮੁਕਤ ਨਹੀਂ ਹੋ ਸਕਦਾ, ਉਸ ਵੇਲੇ ਤੂੰ ਤੈਨੂੰ ਸਵਰਗ ਦੀ ਪ੍ਰਾਪਤੀ ਦਿਵ ਭੋਗਾਂ ਦੀ ਪ੍ਰਾਪਤੀ ਨਹੀਂ ਹੋ ਸਕਦੇ। ਕਬੀਰ ਸਾਹਿਬ ਸੁਣ ਕੇ ਉਹਨੂੰ ਉਪਦੇਸ਼ ਦਿੰਦੇ, ਕਹਿੰਦੇ ਹਨ
ਕਬੀਰ ਸੁਰਗ ਨਰਕ ਤੇ ਮੈਂ ਰਹਿਓ,
ਕਹਿਣਗੇ ਹੇ ਭਾਈ, ਨਾ ਤਾਂ ਮੈਂ ਕੋਈ ਪਾਪ ਕਰਦਾ, ਮੈਨੂੰ ਨਰਕਾਂ ਚ ਪੈਣ ਦਾ ਡਰ ਕੋਈ ਨਹੀਂ। ਨਰਕ ਚ ਪੈਣ ਦਾ ਡਰ ਉਹਨਾਂ ਲੋਕਾਂ ਨੂੰ ਜਿਹੜੇ ਪਾਪੀ ਲੋਕ ਨੇ, ਪਾਪ ਕਮਾਉਂਦੇ ਹਨ, ਤੇ ਜਿਹੜੇ ਮਨ ਚ ਫੁਰਨੇ ਰੱਖ ਕੇ ਜਿਹੜੇ ਇਸੇ ਤਰ੍ਹਾਂ ਪੁੰਨ ਕਰਦੇ ਨੇ ਕਿ ਮੈਨੂੰ ਆਹ ਦਾਤ ਮਿਲ ਜਾਵੇ, ਮੈਂ ਆਹ ਕੰਮ ਕਰਾਂ ਤੇ ਮੈਨੂੰ ਆਹ ਦਾਤ ਮਿਲੇ, ਜਿਹੜੇ ਕਾਮਨਾ ਦੇ ਅਧੀਨ ਜਿਹੜੇ ਪੁੰਨ ਕਰਦੇ ਹਨ, ਕਾਮੀ ਸਕਾਮੀ ਪੁਰਸ਼ ਜਿਹੜੇ ਕਾਮਨਾ ਰੱਖ ਕੇ ਪੁੰਨ ਕਰਦੇ ਨੇ, ਮੈਂ ਨਾ ਤਾਂ ਸਵਰਗ ਦੀ ਪ੍ਰਾਪਤੀ ਵਾਸਤੇ ਕਿਸੇ ਕਾਮਨਾ ਰੱਖ ਕੇ ਕੋਈ ਪੁੰਨ ਕਰਨ ਵਾਲਾ ਹਾਂ, ਤੇ ਨਾ ਮੈਂ ਕਿਸੇ ਦਾ ਦਿਲ ਦਿਖਾਉਣਾ, ਪਾਪ ਵੀ ਨਹੀਂ ਕਰਦਾ, ਪਾਪ ਕਰਨ ਕਰਕੇ ਨਰਕ ਮਿਲਦੇ ਨੇ, ਮੈਂ ਨਰਕਾਂ ਤੋਂ ਵੀ ਮੁਕਤ ਹਾਂ, ਤੇ ਜਿਹੜਾ ਸਵਰਗ ਹੈ ਨਾ, ਸਵਰਗ ਹੈ ਨਾ, ਮੈਨੂੰ ਸਵਰਗ ਦੇ ਦਿਵ ਭੋਗਾਂ ਦੀ ਕੋਈ ਲਾਲਸਾ, ਕਿਉਂਕਿ ਮੈਂ ਪੁੰਨ ਹੀ ਨਹੀਂ ਕਰਦਾ, ਮਨ ਚ ਕਾਮਨਾ ਰੱਖ ਕੇ ਨਹੀਂ ਕਰਦਾ, ਨਿਸ਼ਕਾਮਤਾਈ ਨਾਲ ਗੁਰੂ ਕਾ ਸਿੱਖ ਤਾਂ ਪੁੰਨ ਕਰਦਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਹੱਥੋਂ ਦੇ ਕੇ ਭਲਾ ਮਨਾਏ, ਪਰ ਇਹ ਨਹੀਂ ਵੀ ਮੈਂ ਕਿਸੇ ਲੰਗਰ ਛਕਾਇਆ ਤੇ ਮੈਨੂੰ ਆਹ ਵਸਤੂ ਮਿਲ ਜੇ, ਮੈਂ ਫਲਾਣੇ ਦੀ ਆਹ ਸੇਵਾ ਕੀਤੀ ਮੈਨੂੰ ਆਹ ਮਿਲ ਜੇ, ਮਨ ਚ ਕਾਮਨਾ ਰੱਖ ਕੇ ਨਹੀਂ, ਸੋ ਸਕਾਮੀ ਬਣ ਕੇ ਨਹੀਂ, ਨਿਕਾਮੀ ਹੋ ਕਰਕੇ ਨਿਸ਼ਕਾਮ ਪੁਣੇ ਨਾਲ ਸੇਵਾ ਗੁਰੂ ਕੇ ਪਿਆਰਿਆਂ ਨੇ ਕਰਨੇ। ਸੋ ਭਗਤ ਜੀ ਕਹਿੰਦੇ ਨੇ ਗੁਰੂ ਕੇ ਪਿਆਰੇ ਕਿ ਸੁਰਗ ਨਰਕ ਤੇ ਮੈਂ ਰਹਿਓ, ਨਾ ਮੈਨੂੰ ਸਵਰਗ ਦੀ ਪ੍ਰਾਪਤੀ ਦੀ ਇੱਛਾ ਹੈ ਤੇ ਨਾ ਮੈਨੂੰ ਨਰਕ ਚ ਪੈਣ ਦੀ ਕੋਈ ਇੱਛਾ ਹੈ। ਜਿਹੜੀਆਂ ਵਸਤੂਆਂ ਗੁਸਤਾਖੀ ਮੁਆਫ ਕਰਨਾ ਹੈ, ਬੇੜੀ ਜਿਹੜੇ ਰਾਜੇ ਨੂੰ ਫੜਨਾ ਹੋਵੇ ਨਾ, ਰਾਜੇ ਨੂੰ ਗ੍ਰਿਫਤਾਰ ਕਰਨਾ ਹੋਵੇ ਤੇ ਉਹਨੂੰ ਸੋਨੇ ਦੀ ਬੇੜੀ ਪਾ ਲੈਂਦੇ ਨੇ, ਸਧਾਰਨ ਮਨੁੱਖ ਵਾਸਤੇ ਬੇੜੀ ਲੋਹੇ ਦੀ ਹੁੰਦੀ ਹੈ, ਬੇੜੀ ਤਾਂ ਬੇੜੀ ਹੈ ਨਾ, ਕੈਦੀ ਨੂੰ ਕੀ ਫਰਕ ਪੈਣ ਲੱਗਾ, ਭਾਵੇਂ ਉਹਨੂੰ ਫਾਹੇ ਲਾਉਣਾ ਰੱਸੇ ਨਾਲ ਲਾ ਦਿਓ, ਭਾਵੇਂ ਬਰੀਕ ਤੰਦੀ ਨਾਲ ਲਾ ਦਿਓ, ਜਿਹਨੂੰ ਮਾਰ ਹੀ ਦੇਣਾ ਉਹਨੂੰ ਕੀ ਫਰਕ ਪੈਣ ਲੱਗਾ ਹੈ, ਭਾਵੇਂ ਜਿਹਨੂੰ ਸਵਰਗ 'ਚ ਸੋਨੇ ਦੀ ਬੇੜੀ ਪਾ ਕੇ ਕਿਸੇ ਨੂੰ ਰੱਖ ਲਓ ਤੇ ਭਾਵੇਂ ਕਿਸੇ ਨੂੰ ਲੋਹੇ ਦੀ ਬੇੜੀ ਪਾ ਲਓ, ਬੇੜੀ ਤਾਂ ਬੇੜੀ ਹੈ ਨਾ, ਬੇੜੀ 'ਚ ਕੋਈ ਫਰਕ ਨਹੀਂ, ਉਹ ਤਾਂ ਕੈਦੀ ਹੈ, ਪੈਰਾਂ ਨੂੰ ਤਾਂ ਨੱਡ ਕੇ ਰੱਖੇਗੀ, ਭਾਵੇਂ ਸੋਨੇ ਦੀ ਹੋਵੇ ਅਤੇ ਭਾਵੇਂ ਲੋਹੇ ਦੀ ਹੋਵੇ, ਜਿਹੜੇ ਲੋਹੇ ਦੀ ਬੇੜੀ ਵਾਂਗ ਨਰਕ ਨੇ ਨਾ ਖਾਲਸਾ ਜੀ, ਕਹਿੰਦੇ ਉੱਥੇ ਨਰਕਾਂ 'ਚ ਸਜ਼ਾ ਮਿਲਦੀ ਹੈ, ਅਤੇ ਸਵਰਗ ਵਿੱਚ ਕਹਿੰਦੇ ਪੁੰਨ ਕਰਕੇ ਜਾਈਦਾ, ਅਤੇ ਉੱਥੇ 72 72 ਹੂਰਾਂ ਅੰਗੂਰਾਂ ਦੀ ਸ਼ਰਾਬ ਪਰੀਆਂ ਦਾ ਡਾਂਸ ਨਾਚ ਵੇਖਣ ਵਾਸਤੇ ਬੜਾ ਮਿਲਦਾ ਜੀ, ਇਸ ਕਰਕੇ ਸਵਰਗ ਬੜੇ ਚੰਗੇ ਨੇ। ਕਬੀਰ ਸਾਹਿਬ ਕਹਿੰਦੇ ਕੀ ਲੈਣਾ ਉਸ ਸਵਰਗ ਵਿੱਚ ਜਿੱਥੇ ਪਰੀਆਂ ਦਾ ਨਾਚ ਵੇਖਣਾ, ਕੀ ਲੈਣਾ ਗੁਰੂ ਕੇ ਸਿੱਖ ਨੇ, ਨਾ ਸਿੱਖ ਪੁੰਨ ਕਰਦਾ ਸਵਰਗ ਵਿੱਚ ਜਾਣ ਦੇ ਲਈ ਤੇ ਪਾਪ ਵੈਸੇ ਨਹੀਂ ਕਰਦਾ, ਪੁੰਨੀ ਪਾਪੀ ਆਖਣ ਨਾ ਹੈ। ਜਪਜੀ ਸਾਹਿਬ ਚ ਵੀ ਆਪਾਂ ਪੜ੍ਹਦੇ ਹਾਂ, ਨਾ ਪੁੰਨ ਕਰਦਾ ਇੱਕ ਮਨ ਚ ਕਾਮਨਾ ਰੱਖ ਕੇ ਸਵਰਗ ਦੇ ਭੋਗਾਂ ਦੀ ਲਾਲਸਾ ਰੱਖ ਕੇ। ਸੋ ਜਿਵੇਂ ਬਚਨ ਆਉਂਦੇ ਨੇ, ਕਿਆ ਸਵਰਗ ਕਿਆ ਨਰਕ ਵਿਚਾਰਾ ਸੰਤਨ ਦੋਉ ਰਾਧੇ। ਰੱਬ ਦੇ ਪਿਆਰਿਆਂ ਤਾਂ ਦੋਵੇਂ ਰੱਦੀ ਕੀਤੇ ਹੋਏ ਨੇ, ਸਵਰਗ ਵਾਸਨਾ ਬਾਂਚੀਐ ਡਰੀਐ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ ਮਨੇ ਨਾ ਕੀਜੈ ਆਸ। ਗੁਰੂ ਕਾ ਸਿੱਖ ਨਾ ਨਰਕਾਂ ਚ ਪੈ ਸਕਦਾ ਤੇ ਨਾ ਉਹਨੂੰ ਸਵਰਗ ਦੇ ਦਿਵ ਭੋਗਾਂ ਦੀ ਕੋਈ ਲਾਲਸਾ ਹੈ। ਗੁਰੂ ਕਾ ਪਿਆਰਾ ਸਵਰਗ ਦੇ ਭੋਗਾਂ ਦੀ ਵੀ ਲਾਲਸਾ ਨਹੀਂ ਕਦੇ ਰੱਖਦਾ। ਸੰਭਾਲ ਕੇ ਰੱਖੋ ਤੁਸੀਂ ਆਪਣਾ ਸਵਰਗ। ਕਹਿੰਦੇ ਮੈਨੂੰ ਸਵਰਗ ਵਿੱਚ ਲੋੜ ਨਹੀਂ ਤੇ ਨਰਕਾਂ ਚ ਮੈਂ ਪੈਣਾ ਹੀ ਨਹੀਂ, ਕਿਉਂਕਿ ਮੈਂ ਪਾਪ ਨਹੀਂ ਕਮਾਉਂਦਾ।
ਸਤਿਗੁਰ ਕੇ ਪ੍ਰਸਾਦ,
ਔਰ ਸਵਰਗ ਤੇ ਨਰਕ ਤੋਂ ਤਾਂ ਬਚਿਆ ਹੋਇਆ ਆਪਣੇ ਸਤਿਗੁਰ ਕੇ ਪ੍ਰਸਾਦ, ਮੇਰੇ ਤੇ ਮੇਰੇ ਸਤਿਗੁਰੂ ਦੀ ਪ੍ਰਸਾਦ ਕਿਰਪਾ ਹੈ, ਰਾਮਾਨੰਦ ਜੀ ਦੀ ਕਿਰਪਾ ਹੈ। ਧੰਨ ਗੁਰੂ ਨਾਨਕ ਸਾਹਿਬ ਜਦੋਂ ਕਾਂਸ਼ੀ ਗਏ ਨੇ, ਬਾਕੀ ਸਾਰੇ ਭਗਤ ਮਿਲੇ, ਕਬੀਰ ਸਾਹਿਬ ਉਹਨਾਂ ਦਿਨਾਂ ਚ ਕਾਂਸ਼ੀ ਤੋਂ ਬਾਹਰ ਗਏ ਹੋਏ ਪੰਚ ਕੋਸੇ। ਜਦੋਂ ਪੰਚ ਕੋਸੀ ਤੋਂ ਕਬੀਰ ਸਾਹਿਬ ਵਾਪਸ ਆ ਰਹੇ ਸੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਾਂਸ਼ੀ ਤੋਂ ਉੱਧਰ ਨੂੰ ਜਾ ਰਹੇ ਸੀ, ਰਸਤੇ ਚ ਖਾਲਸਾ ਜੀ ਮੁਲਾਕਾਤ ਹੋਈ ਸੀ। ਸਰਗੁਣ ਦੇ ਉਹ ਪਾਤਸ਼ਾਹ ਸਨ, ਸਤਿਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਫਿਰ ਨਿਰੰਕਾਰ ਨਿਰਗੁਣ ਦੇ ਉਪਾਸ਼ਕ ਕਬੀਰ ਸਾਹਿਬ ਬਣੇ ਸਨ। ਪਹਿਲੋਂ ਮਾਨਸੀ ਪੂਜਾ ਕਰਿਆ ਕਰਦੇ ਸੀ ਕਬੀਰ ਸਾਹਿਬ। ਕਹਿੰਦੇ ਮੈਨੂੰ ਸਤਿਗੁਰੂ ਨੇ ਪ੍ਰਸਾਦ ਕਿਰਪਾ ਕਰਕੇ ਨਾ ਇਹ ਮੈਨੂੰ ਰੱਖਣਾ ਕੀਤਾ ਸਵਰਗ ਦੇ ਭੋਗਾਂ ਵੱਲੋਂ ਵੀ ਤੇ ਨਰਕਾਂ ਦੇ ਭੈ ਤੋਂ ਵੀ ਮੁਕਤ ਕਰ ਦਿੱਤਾ ਹੈ।
ਚਰਨ ਕਮਲ ਕੀ ਮੌਜ ਮਹਿ,
ਮੈਂ ਤਾਂ ਪਿਆਰਿਓ ਵਾਹਿਗੁਰੂ ਪਰਮੇਸ਼ਰ ਦੇ ਕਵਲ ਸ੍ਰੀਖੇ ਚਰਨਾਂ ਦੀ ਮੌਜ ਵਿੱਚ ਰਹਿੰਦਾ, ਗੁਰੂ ਕੇ ਚਰਨਾਂ ਦੀ ਮੌਜ ਵਿੱਚ। ਮੈਨੂੰ ਕਿਸੇ ਵਸਤੂ ਦੀ ਲੋੜ ਨਹੀਂ, ਪਾਪ ਮੈਂ ਕਰਦਾ ਨਹੀਂ ਕਿਉਂਕਿ ਗੁਰੂ ਕਾ ਸਿੱਖ ਗੁਰੂ ਕਾ ਭਗਤ ਹਾਂ, ਤੇ ਨਾ ਮੈਨੂੰ ਕੋਈ ਪੁੰਨ ਕਰਨ ਦੀ ਇੱਛਾ ਹੈ। ਇਸ ਕਰਕੇ ਮੈਂ ਤਾਂ ਚਰਨ ਕਮਲ ਕੀ ਮੌਜ, ਚਰਨ ਕਮਲ ਜਿਹੜੇ ਪਰਮੇਸ਼ਰ ਦੇ ਕਵਲ ਸ੍ਰੀਖੇ ਚਰਨ ਹੈ ਨਾ, ਉਹਨਾਂ ਦੇ ਵਿੱਚ ਮੌਜ ਦੇ ਵਿੱਚ ਰਹਿੰਦਾ ਹਾਂ। ਔਰ ਅੰਤ ਤੋਂ ਲੈ ਕਰਕੇ ਜੰਮਣ ਤੋਂ ਲੈ ਕੇ ਅੰਤ ਤੱਕ ਸਮਾਪਤੀ ਹੋਣ ਤੱਕ ਜਦੋਂ ਤੱਕ ਸਰੀਰ ਹੈ ਨਾ ਸੰਸਾਰ ਤੇ ਰਹਿ ਰਿਹਾ ਹੈ, ਉਦੋਂ ਤੱਕ ਹੀ ਵਾਹਿਗੁਰੂ ਦੇ ਕਵਲ ਸ੍ਰੀਖੇ ਚਰਨਾਂ ਦੀ ਮੌਜ ਵਿੱਚ ਰਹਿ ਰਿਹਾ ਹਾਂ। ਜਿਹੜਾ ਆਦਿ ਤੋਂ ਲੈ ਕੇ ਅੰਤ ਤੱਕ ਸਹਾਇਤਾ ਕਰਨ ਵਾਲੇ ਗੁਰੂ ਕੇ ਚਰਨ ਹਨ। ਸੋ ਐਸੇ ਗੁਰੂ ਦੇ ਚਰਨਾਂ ਵਿੱਚ ਕਹਿੰਦੇ ਮੌਜ ਵਿੱਚ ਰਹੀਦਾ, ਕੀ ਲੈਣਾ ਨਰਕਾਂ ਤੋਂ ਤੇ ਕੀ ਲੈਣਾ ਸਵਰਗ ਦੇ ਭੋਗਾਂ ਤੋਂ, ਮੈਂ ਤਾਂ ਮੌਜ ਦੇ ਨਾਲ ਗੁਰੂ ਕੇ ਚਰਨਾਂ ਨਾਲ ਜੁੜ ਕੇ ਰਹਿੰਦਾ ਹਾਂ। ਆਦਿ ਤੋਂ ਲੈ ਕੇ ਅੰਤ ਤੱਕ ਜਿਹੜੇ ਚਰਨ ਸਹਾਇਤਾ ਕਰਨ ਵਾਲੇ ਹਨ।
ਕਬੀਰ ਚਰਨ ਕਮਲ ਕੀ ਮੌਜ ਕੋ,
ਕਹਿਣ ਲੱਗੇ ਕਬੀਰ ਜਿਹੜੇ ਤੂੰ ਕਮਲ ਸ੍ਰੀਖੇ ਚਰਨਾਂ ਦੀ ਗੱਲ ਕਰਦਾ, ਕਹਿੰਦਾ ਮੈਂ ਮੌਜ ਵਿੱਚ ਰਹਿੰਦਾ, ਉਹ ਕਿਹੋ ਜਿਹੇ ਚਰਨ ਨੇ, ਉਹਨਾਂ ਨੇ ਕਿੰਨਾ ਕੁ ਸੁੱਖ ਆਨੰਦ ਹੈ ਪ੍ਰਾਪਤੀ ਦਾ, ਤਾਂ ਕਬੀਰ ਸਾਹਿਬ ਜੀ ਸਿੱਖਿਆ ਦਿੰਦੇ ਹਨ। ਕਬੀਰ ਚਰਨ ਕਮਲ ਕੀ ਮੌਜ ਕੋ, ਕਹਿੰਦੇ ਵਾਹਿਗੁਰੂ ਪਰਮੇਸ਼ਰ ਦੇ ਕਵਲ ਸ੍ਰੀਖੇ ਚਰਨਾਂ ਦੀ ਮੌਜ ਨੂੰ, ਜਿਹੜੀ ਮੌਜ ਆਨੰਦ ਹੈ ਨਾ ਗੁਰੂ ਕੇ ਚਰਨਾਂ ਦਾ, ਉਸ ਆਨੰਦ ਦਾ
ਕੈਸੇ ਅਨੁਮਾਨ,
ਕਿਵੇਂ ਕਹਿੰਦੇ ਕੈਸੇ ਕਿਸ ਤਰ੍ਹਾਂ ਕਹਿ ਕੇ ਅਨੁਮਾਨ ਲਾ ਕੇ ਦੱਸਾਂ ਵੀ ਇੰਨੀ ਕੁ ਮੌਜ ਹੈ। ਉਸ ਆਨੰਦ ਦਾ ਕੋਈ ਅੰਤ ਹੀ ਨਹੀਂ ਪਾਇਆ ਜਾ ਸਕਦਾ, ਤੇ ਨਾ ਖਾਲਸਾ ਜੀ ਕੋਈ ਦੱਸ ਹੀ ਸਕਦਾ ਵੀ ਉਹਦੀ ਪ੍ਰਾਪਤੀ ਦਾ ਕਿੰਨਾ ਕੁ ਆਨੰਦ ਹੈ, ਨਹੀਂ ਆਨੰਦ ਦੱਸਿਆ ਜਾ ਸਕਦਾ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ, ਗੂੰਗੇ ਨੂੰ ਗੁੜ ਖਵਾ ਕੇ ਪੁੱਛੀਏ ਵੀ ਕਿੰਨਾ ਕੁ ਮਿੱਠਾ ਹੈ, ਉਹਦੇ ਚਿਹਰੇ ਤੋਂ ਤਾਂ ਪਤਾ ਲੱਗ ਜਾਵੇਗਾ ਵੀ ਇਹਦਾ ਮੂੰਹ ਮਿੱਠਾ ਹੋਇਆ ਹੋਇਆ, ਪਰ ਉਹ ਦੱਸ ਨਹੀਂ ਸਕਦਾ ਵੀ ਇੰਨਾ ਕੁ ਗੁੜ ਦਾ ਆਨੰਦ ਹੈ। ਜਿਨ੍ਹਾਂ ਗੁਰੂ ਕੇ ਪਿਆਰਿਆਂ ਨੂੰ ਖਾਲਸਾ ਜੀ ਉਹ ਆਨੰਦ ਪ੍ਰਾਪਤ ਹੋ ਗਿਆ, ਉਹ ਦੱਸ ਨਹੀਂ ਸਕਦੇ ਵੀ ਕਿੰਨਾ ਕੁ ਉਹਦੀ ਅਭੇਰਤਾ ਦਾ, ਉਹਦੇ ਚਰਨਾਂ ਦੀ ਮੌਜ ਦਾ ਕਿੰਨਾ ਕੁ ਆਨੰਦ ਹੈ, ਤੇ ਨਾ ਕੋਈ ਅਨੁਮਾਨ ਹੀ ਹੈ, ਨਹੀਂ ਕੋਈ ਅੰਦਾਜ਼ਾ ਲਾਇਆ ਜਾ ਸਕਦਾ ਵੀ ਇੰਨੀ ਕੁ ਗੁਰੂ ਕੇ ਚਰਨਾਂ ਦੀ ਮੌਜ ਹੈ। ਕਹਿਣ ਲੱਗੇ ਹੇ ਭਾਈ ਜਾਨੋ, ਹੇ ਭਾਈ ਪੰਡਿਤ ਲੋਕੋ, ਕਹਿਬੇ ਕਹੋ ਸੋਭਾ ਨਹੀਂ, ਕਹਿਣ ਵਿੱਚ ਵੀ ਉਹ ਸੋਭਾ ਵਡਿਆਈ ਨਹੀਂ ਆਉਂਦੀ ਵੀ ਇੰਨੀ ਕੁ ਸੋਭਾ ਉਹਨਾਂ ਦੇ ਚਰਨਾਂ ਦੀ ਹੈ, ਕਹਿਣ ਵਿੱਚ ਵੀ ਨਹੀਂ ਆਉਣੀ। ਕਹਿਣ ਕਸਨ ਕੋ ਸੋਝੀ ਨਾਹੀਂ, ਜੋ ਪੇਖੈ ਤਿਸ ਬਾਣੀ ਆਵੈ। ਸੋ ਕਹਿਣ ਵਿੱਚ ਨਹੀਂ ਆਉਂਦੇ ਗੁਰੂ ਕੇ ਚਰਨਾਂ ਦੀ ਜਿਹੜੀ ਸੋਭਾ ਵਡਿਆਈ ਹੈ ਨਾ, ਉਹ ਕਸਣ ਤੋਂ ਰਹਿਤ ਹੈ, ਕਹਿਣ ਤੋਂ ਰਹਿਤ
ਹੈ।
ਹੇ ਭਾਈ ਉਹ ਗੁਰੂ ਕੇ ਚਰਨਾਂ ਨੂੰ ਵੇਖਿਆ ਹੀ ਪ੍ਰਵਾਨ ਹੋਈਦਾ, ਪ੍ਰਮਾਣ ਨੀਕ ਹੋਈਦਾ ਹੈ। ਜਿਨ੍ਹਾਂ ਨੇ ਵੇਖ ਲਿਆ ਨਾ ਖਾਲਸਾ ਜੀ ਲੂਣ ਦੀ ਡਾਲੀ ਭੇਜੀ ਸਮੁੰਦਰ ਦੀ ਗਹਿਰਾਈ ਦਾ ਪਤਾ ਕਰੋ ਵੀ ਕਿੰਨਾ ਕੁ ਡੂੰਘਾ ਹੈ। ਉਹ ਰੱਸੀ ਨਾਲ ਲੂਣ ਦੀ ਡਲੀ ਬੰਨ ਕੇ ਥੱਲੇ ਸਮੁੰਦਰ ਚ ਭੇਜ ਦਿੱਤੇ। ਇਹ ਦੱਸੇਗੀ ਡਲੀ ਆ ਕੇ ਵੀ ਕਿੰਨਾ ਕੁ ਸਮੁੰਦਰ ਡੂੰਘਾ ਹੈ। ਜਦੋਂ ਪਾਣੀ ਵਿੱਚ ਗਈ ਪਾਣ ਖੁਰ ਕੇ ਸਮੁੰਦਰ ਦਾ ਰੂਪ ਹੀ ਹੋ ਗਈ। ਕੌਣ ਦੱਸੇ ਵੀ ਸਮੁੰਦਰ ਇੰਨਾ ਕੁ ਡੂੰਘਾ ਹੈ। ਮੇਰੇ ਵਾਹਿਗੁਰੂ ਪਰਮੇਸ਼ਰ ਸਮੁੰਦਰ ਦੀ ਨਿਆਈ ਨੇ ਤੇ ਜਿਹੜਾ ਕੋਈ ਗੁਰੂ ਕੇ ਚਰਨਾਂ ਨੂੰ ਵੇਖਣ ਵਾਸਤੇ ਗਿਆ ਮੁੜ ਕੇ ਆ ਕੇ ਦੱਸਿਆ ਨਹੀਂ ਵੀ ਇੰਨੇ ਕੁ ਚਰਨਾਂ ਦੀ ਮੌਜ ਹੈ। ਵਿੱਚ ਹੀ ਅਭੇਦ ਹੋ ਗਿਆ ਗੁਰੂ ਕੇ ਪਿਆਰਿਓ, ਕਹਿਣ ਵਿੱਚ ਨਹੀਂ ਆਉਂਦਾ, ਦੱਸਣ ਵਿੱਚ ਨਹੀਂ ਆ ਸਕਦਾ ਵੀ ਕਿੰਨਾ ਕੁ ਆਨੰਦ ਹੈ।
ਕਬੀਰ ਦੇਖ ਕੇ ਕਹੇ ਕਹੋ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਵੇਖ ਕਰਕੇ ਭਾਈ ਕੀ ਕਹਿਣਾ ਕਰੀਏ, ਕੀ ਕਿਸੇ ਨੂੰ ਦੱਸੀਏ।
ਕਹੇ ਨਾ ਕੋ ਪਤਿਆਏ,
ਤੇ ਨਾ ਸਾਡੀ ਕਹੇ ਕਿ ਕੋਈ ਪਤਿਆਵਾ ਯਕੀਨ ਹੀ ਕਰਦਾ ਨੇ। ਜੇ ਕਿਸੇ ਨੂੰ ਦੱਸਾਂਗੇ ਨਾ ਤੇ ਲੋਕ ਆਖਣਗੇ ਕਬੀਰ ਪਖੰਡ ਕਰਦਾ ਹੈ। ਜਿਸ ਰਸਤੇ ਦਾ ਲੋਕਾਂ ਨੂੰ ਪਤਾ ਨਾ ਨਾ ਹੋਵੇ ਉਹ ਗੱਲ ਦੱਸੀਏ ਤੇ ਅਣਹੋਈ ਜੀ ਪ੍ਰਤੀਤ ਹੁੰਦੀ ਹੈ ਵੀ ਕਿਵੇਂ ਹੋ ਸਕਦੀ ਹੈ। ਕਬੀਰ ਸਾਹਿਬ ਜੀ ਕਹਿੰਦੇ ਕਬੀਰ ਦੇਖ ਕੇ ਕਿਹੇ ਕਹੋ, ਮੈਂ ਗੁਰੂ ਕੇ ਚਰਨਾਂ ਨੂੰ ਵੇਖ ਕੇ ਤੇ ਕੀ ਕਹਾਂ, ਜਿਨ ਕਿੰਨਾ ਕੁ ਆਨੰਦ ਲੋਕਾਂ ਨੂੰ ਦੱਸਾਂ ਵੀ ਇੰਨਾ ਕੁ ਆਨੰਦ ਹੈ। ਪਹਿਲੀ ਗੱਲ ਤਾਂ ਕਹਿਣ ਵਿੱਚ ਨਹੀਂ ਆਉਂਦਾ ਤੇ ਜੇ ਮੈਂ ਕਹਾਂ ਵੀ ਐਡਾ ਵੱਡਾ ਆਨੰਦ ਉਹਦੀ ਪ੍ਰਾਪਤੀ ਦਾ ਹੈ, ਕਹੇ ਨਾ ਕੋ ਪਤੀ ਆਏ, ਲੋਕਾਂ ਨੂੰ ਕਿਵੇਂ ਪਤੀਜ ਆਵੇਗੀ, ਕਿਵੇਂ ਭਰੋਸਾ ਆਵੇਗਾ। ਇਹ ਕਲਯੁਗੀ ਲੋਕਾਂ ਨੇ ਵਿਸ਼ਵਾਸ ਹੀ ਨਹੀਂ ਕਰਨਾ, ਕਹੇਗਾ ਕਬੀਰ ਬੌਰਾ ਹੋ ਗਿਆ, ਛਦਾਈ ਹੋ ਗਿਆ, ਕਮਲ ਘੋਟਦਾ ਫਿਰਦਾ ਹੈ, ਸੋ ਲੋਕ ਮੇਰੇ ਤੇ ਪਤੀਜਣਗੇ ਨਹੀਂ। ਇਸ ਗੱਲ ਤੇ ਵਿਸ਼ਵਾਸ ਨਹੀਂ ਕਰਨਗੇ ਕਲਯੁਗ ਦੇ ਲੋਕ।
ਜੈਸਾ ਤੈਸਾ ਉਹੀ,
ਉਹ ਹਰੀ ਵਾਹਿਗੁਰੂ ਪਰਮੇਸ਼ਰ ਜੈਸਾ ਹੈ ਨਾ ਤੈਸਾ ਉਹੀ, ਉਹੋ ਜਿਹਾ ਉਹ ਹੀ ਉਹ ਹੈ, ਉਹਦੀ ਬਰਾਬਰਤਾ ਕਰਨ ਵਾਲਾ ਹੋਰ ਕੋਈ ਨਹੀਂ। ਜੈਸਾ ਤੂੰ ਤੈਸਾ ਤੂੰ, ਕਿਆ ਉਪਮਾ ਦੀ ਜੈ, ਕੀ ਵਡਿਆਈ ਕਰਕੇ ਦੱਸੀਏ ਵੀ ਇਹੋ ਜਿਹਾ ਪਰਮਾਤਮਾ ਇਹੋ ਜਿਹਾ ਹੈ। ਤੇਰਾ ਸ਼ਰੀਕ ਕੋ ਨਾਹੀ ਜਿਸ ਨੂੰ ਲਵੇ ਲਾਏ ਸੁਣਾਇਆ। ਜੇ ਬਰਾਬਰ ਹੋਵੇ ਨਾ ਕੋਈ ਹੋਰ ਤੇ ਆਖੀਏ ਵੀ ਜਿਹੋ ਜਿਹਾ ਆਹ ਵਿਅਕਤੀ ਹੈ ਨਾ ਇਹੋ ਜਿਹਾ ਹੀ ਰੱਬ ਹੈ, ਤੇ ਜਦੋਂ ਤੇਰੇ ਬਰਾਬਰੀ ਕਰਨ ਵਾਲਾ ਹੀ ਹੈ ਹੀ ਕੋਈ ਨਹੀਂ, ਤੇਰੇ ਨਾਲ ਕਿਹਦੇ ਨਾਲ ਤੁਲਨਾ ਕਰ ਦਈਏ ਵੀ ਪਰਮੇਸ਼ਰ ਇਹੋ ਜਿਹਾ ਤੇ ਇਹਦੇ ਵਰਗਾ ਹੈ। ਹੇ ਸੱਚੇ ਪਾਤਸ਼ਾਹ ਤੈਨੂੰ ਸੁਣ ਸੁਣ ਕੇ ਤਾਂ ਬੇਅੰਤ ਬੇਅੰਤ ਸਾਰੇ ਕਹੀ ਜਾਂਦੇ ਨੇ, ਪਰ ਹੈ ਕਿੱਡਾ ਕੁ ਵੱਡਾ ਤੂੰ ਇਹ ਤਾਂ ਹੀ ਕੋਈ ਦੱਸੇ ਨਾ ਜੇ ਕਿਸੇ ਨੇ ਤੇਰਾ ਅੰਤ ਵੇਖਿਆ ਹੋਵੇ। ਸੁਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕਿੱਡਾ ਕੁ ਵੱਡਾ ਜਦੋਂ ਅੰਤ ਸਿਰਾ ਕਿਸੇ ਨੇ ਵੇਖਿਆ ਹੋਵੇ ਤੇ ਦੱਸੇ ਨਾ ਵੀ ਰੱਬ ਐਡਾ ਕੁ ਵੱਡਾ ਹੈ। ਨਹੀਂ ਬੜਾ ਕਿਰਪਾਲੂ ਦਿਆਲੂ, ਮਿਹਰਬਾਨ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕਉ ਦੇਹ ਦਾਨ। ਸੋ ਸੱਚੇ ਪਾਤਸ਼ਾਹ ਤੁਹਾਡੇ ਵਰਗਾ ਹੋਰ ਕੋਈ ਉਪਮਾ ਕਿਹਦੇ ਨਾਲ ਦੇ ਦਈਏ, ਨਹੀਂ ਤੁਹਾਡੀ ਉਪਮਾ ਜਾਤ ਨਾ ਕਹੀ ਮੇਰੇ ਪ੍ਰਭ, ਕੀ ਉਪਮਾ ਜਾਤ ਨਾ ਕਹੇ, ਨਹੀਂ ਤੁਹਾਡੀ ਵਡਿਆਈ ਕੀਤੀ ਜਾ ਸਕਦੀ, ਨਹੀਂ ਕਿਸੇ ਵਿਅਕਤੀ ਨਾਲ ਤੁਲਨਾ ਕੀਤੀ ਜਾ ਸਕਦੇ, ਨਹੀਂ ਸੱਚੇ ਪਾਤਸ਼ਾਹ ਤੇਰਾ ਕੋਈ ਅੰਤ ਹੈ। ਬੇਅੰਤ 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 ਕੋ ਕਰੰਤ ਪਾਠ ਭੇਖੀ ਹੈ, ਦਸੋਂ ਪਾਤਸ਼ਾਹ ਦੇ ਬਚਨ ਨੇ, ਸਭ ਨੂੰ ਬੇਅੰਤ ਬੇਅੰਤ ਹੀ ਕਹਿਣਾ ਪੈਂਦਾ ਪਰਮੇਸ਼ਰ ਤੇਰਾ ਕੋਈ ਅਥਾਹ ਨਹੀਂ, ਕੋਈ ਤੇਰਾ ਅੰਤ ਨਹੀਂ, ਕਿੰਨਾ ਕੁ ਤੂੰ ਸ਼ਕਤੀਵਾਨ, ਤੇਰੀ ਸ਼ਕਤੀ ਦਾ ਵੀ ਕੋਈ ਅੰਤ ਨਹੀਂ। ਤਾਂ ਇੱਥੋਂ ਹੀ ਬਲਰਾਮ ਲੈ ਨਾਲ ਬਾਣਾ ਦਹਿਸ ਰਕਾਇਆ, ਤਾਂ ਇੱਥੋਂ ਹੀ ਬਲਕ੍ਰਿਸ਼ਨ ਲੈ ਕੰਸ ਕੇ ਸੀ ਪਗਰ ਗਿਰਾਇਆ, ਵੱਡੇ ਵੱਡੇ ਮੁਨ ਦੇਵਤੇ ਕਈ ਯੁਗ ਤਿਨੀ ਤਨ ਤਾਇਆ, ਕਿਨਹੀ ਤੇਰਾ ਅੰਤ ਨਾ ਪਾਇਆ, ਤੇਰਾ ਅੰਤ ਨਹੀਂ ਕਿਸੇ ਨੂੰ ਪਾਇਆ। ਅੰਤ ਨਾ ਪਾਵਤ ਦੇਵ ਸਰਬੈ ਮੋਨ, ਇੰਦਰ ਮਹਾ ਸਿਵ ਯੋਗ ਕਰੇ, ਹੁਣ ਵੇਦ ਬੇਰੰਚ ਵਿਚਾਰ ਰਹੇ ਹੋ ਹਰ ਜਾਪ ਨਾ ਛੱਡਿਓ ਏਕ ਕਰੇ। ਕਿੱਡਾ ਕੁ ਤੂੰ ਉੱਚਾ ਹੈ ਪਰਮੇਸ਼ਰ, ਤੇਰੀ ਉਚਾਈ ਦਾ ਕੋ ਅੰਤ ਹੈ? ਹਜ਼ੂਰ ਕਹਿੰਦੇ ਮੈਂ ਪੇਖਿਓ ਰੀ ਉੱਚਾ, ਮੋਹਨ ਸਭ ਤੇ ਉੱਚਾ, ਆਣ ਨਾ ਸਮਸਰ ਕੋਉ ਲਾਗੈ, ਢੂੰਡ ਰਹੇ ਹਮ ਮੂਚਾ, ਬਹੁ ਬੇਅੰਤ ਅਤ ਵੱਡੋ ਗਾਹਰ, ਉਥਾਹ ਨਹੀਂ ਅਗ ਹੂਚਾ, ਤੋਲ ਨਾ ਤੁਲੀਐ, ਮੋਲ ਨਾ ਮੁੱਲੀਐ, ਕਤ ਪਾਈਐ ਮਨ ਰੂਚਾ, ਖੋਜ ਅਸੰਖਾ ਅਨਕਤ ਪੰਥਾ, ਬਿਨ ਗੁਰ ਨਹੀਂ ਪਹੂਚਾ, ਕਹੋ ਨਾਨਕ ਕਿਰਪਾ ਕਰੀ ਠਾਕੁਰ, ਮਿਲ ਸਾਧੂ ਰਸ ਪਹੁੰਚੈ। ਉਹਰੇ ਤਾਂ ਰਾਜ ਦਰਬਾਰ ਜਿਹੜਾ ਸਿੰਘਾਸਣ ਹੈ ਨਾ ਉਹਦਾ ਹੀ ਅੰਤ ਕੋਈ ਨਹੀਂ, ਤੇ ਰੱਬ ਦਾ ਅੰਤ ਕਿੰਨੇ ਪਾਉਣਾ ਹੈ? ਆਤ ਊਚਾ ਤਾਕਾ ਦਰਬਾਰ, ਅੰਤ ਨਹੀਂ ਕਿਛ ਪਾਰਾ ਵਾਰਾ, ਕੋਟ 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 ਲੱਖ ਧਾਵੈ, ਇੱਕ ਤਿਲ ਤਾਕਾ ਮਹਿਲ ਨਾ ਪਾਵੈ, ਐਸਾ ਮੇਰਾ ਵਾਹਿਗੁਰੂ ਬੇਅੰਤ ਰੂਪ ਹੈ। ਸੋ ਸੱਚੇ ਪਾਤਸ਼ਾਹ ਕੀ ਵਡਿਆਈ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨਨਾ ਸਾਕਾ, ਤੂੰ ਠਾਕੁਰ ਉੱਚ ਭਗਵਾਨੈ। ਤੇਰੇ ਗੁਣਾਂ ਨੂੰ ਕਿੰਨਾ ਕੁ ਕਹੀਏ ਸੱਚੇ ਪਾਤਸ਼ਾਹ, ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜਾ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਹੇ ਸੱਚੇ ਪਾਤਸ਼ਾਹ, ਹਰ ਜੈਸਾ ਤੈਸਾ ਉਹੇ, ਹਰੀ ਜਿਹੋ ਜਿਹਾ ਆਪ ਹੈ ਨਾ, ਉਹੋ ਜਿਹਾ ਉਹ ਹੀ ਉਹ ਹੋ ਸਕਦਾ, ਉਹਦੀ ਬਰਾਬਰੀ ਨਹੀਂ ਕੋਈ ਕਰ ਸਕਦਾ, ਉਹਦੇ ਵਰਗਾ ਨਹੀਂ ਕੋਈ ਖਾਲਸਾ ਜੀ ਦੂਜਾ ਰੱਬ ਨਹੀਂ ਅੱਜ ਤੱਕ ਪੈਦਾ ਹੋ ਸਕਿਆ। ਸੋ ਜਿਹੋ ਜਿਹਾ ਵਾਹਿਗੁਰੂ ਪਰਮੇਸ਼ਰ ਆਪ ਹੈ, ਉਹੋ ਜਿਹੇ ਮਹਾਰਾਜ ਤੁਸੀਂ ਆਪ ਹੀ ਹੋ। ਮੇਰੇ ਤੇ ਕਿਰਪਾ ਕਰੋ ਸੱਚੇ ਪਾਤਸ਼ਾਹ, ਮੇਰੇ ਤੇ ਕਿਰਪਾ ਕਰੋ। ਰਹੋ ਹਰਖ ਗੁਣ ਗਾਏ, ਮੈਂ ਹਰਖ ਖੁਸ਼ੀ ਵਿੱਚ ਹੀ ਰਵਾਂ, ਖੁਸ਼ੀ ਵਿੱਚ ਤੁਹਾਡੇ ਗੁਣਾਂ ਨੂੰ ਗਾਉਂਦਾ ਹੀ ਰਵਾਂ ਖੁਸ਼ੀ ਨਾਲ। ਬੱਧੇ ਰੁੱਧੇ ਜੇ ਨਾ ਗਾਵਾਂ, ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਜੇ ਬੱਧੇ ਰੁੱਧੇ ਗਾਵਾਂਗੇ ਨਾ, ਕੋਈ ਬਹੁਤਾ ਲਾਭ ਕੋਈ ਬਹੁਤੀ ਪ੍ਰਾਪਤੀ ਨਹੀਂ। ਜੇ ਹਿਰਦੇ ਚ ਕਪਟ ਰੱਖ ਕੇ ਵੀ ਗਾਵਾਂਗੇ, ਸਤਿਗੁਰੂ ਕਹਿੰਦੇ ਕੋ ਰਾਗੀ ਕੀਰਤਨ ਕਰੀ ਜਾਵੇ, ਕੋ ਕਥਾਕਾਰ ਕਥਾ ਕਰੀ ਜਾਵੇ, ਭਾਵੇਂ ਰੋ ਰੋ ਕੇ ਵੀ ਸਟੇਜ ਤੇ ਸੁਣਾਈ ਜਾਵੇ, ਅੱਖਾਂ ਚੋਂ ਹੰਝੂ ਵਗਾ ਵਗਾ ਕੇ। ਜੇ ਹਿਰਦਾ ਸਾਫ ਨਹੀਂ ਨਾ, ਹਿਰਦਾ ਕਪਟ ਛਾਲ ਨਾਲ ਭਰਿਆ, ਪਰਮੇਸ਼ਰ ਦੀ ਪ੍ਰਾਪਤੀ ਕਿੱਥੇ? ਤੇ ਫਿਰ ਰੋਣ ਧੋਣ ਨਾਲ ਪਖੰਡ ਕਰਕੇ ਵਾਹਿਗੁਰੂ ਨਹੀਂ ਘਰੇ ਮਿਲਦਾ। ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਜਿੰਨਾ ਅੰਤਰ ਕਪਟ ਵਿਕਾਰ ਹੈ, ਤਿੰਨਾ ਰੋਏ ਕਿਆ ਕੀਜੈ। ਇਉਂ ਨਹੀਂ ਪਰਮੇਸ਼ਰ ਦੀ ਪ੍ਰਾਪਤੀ ਹੁੰਦੇ। ਇੱਕੋ ਹੀ ਕਿਰਪਾ ਕਰੋ ਸੱਚੇ ਪਾਤਸ਼ਾਹ, ਰਹੋ ਹਰਖ ਗੁਣ ਗਾਏ, ਤੁਹਾਡੇ ਗੁਣਾਂ ਨੂੰ ਗਾਉਂਦਾ ਰਵਾਂ, ਤੇ ਖੁਸ਼ੀ ਵਿੱਚ ਆ ਕੇ ਭਿੱਜ ਕੇ ਅੰਦਰੋਂ ਹੋ ਕਰਕੇ ਤੁਹਾਡੇ ਗੁਣਾਂ ਨੂੰ ਗਾਉਂਦਾ ਰਵਾਂ। ਤੇ ਆਪਾਂ ਵੀ ਬੇਨਤੀ ਕਰ ਲਈਏ, ਸਤਿਗੁਰੂ ਜੀ ਸਾਡੇ ਤੇ ਵੀ ਕਿਰਪਾ ਕਰ ਦਿਓ ਜੀ। ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਦਿਨੇ ਰਾਤ ਹੀ ਤੁਹਾਡੇ ਗੁਣ ਗਾਉਂਦੇ ਰਹੀਏ ਸੱਚੇ ਪਾਤਸ਼ਾਹ, ਚਾਅ ਪੈਦਾ ਹੋ ਜਾਵੇ, ਇਹ ਮਨ ਚ ਰੀਝ ਪੈਦਾ ਹੋਵੇ ਵੀ ਹਰ ਵੇਲੇ ਤੇਰੇ ਗੁਣ ਗਾਉਂਦੇ ਰਹੀਏ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕਹਿ ਸਦ ਕਾਮ। ਅੱਠੇ ਪੈਰੀ ਸੌਂਦੇ ਪੀ ਵਾਹੋ ਵਾਹੋ ਉੱਚਰੈ, ਉੱਠਦੇ ਪੀ ਵਾਹੋ ਵਾਹੋ ਕਰੇਨ। ਜਿਹੜੇ ਗੁਰਸਿੱਖਾਂ ਨੂੰ ਇਹ ਦਾਤ ਦਿੱਤੀ ਹੈ ਨਾ, ਉਹਨਾਂ ਗੁਰਸਿੱਖਾਂ ਵਰਗੀ ਦਾਤ ਸਾਡੀ ਝੋਲੀ 'ਚ ਵੀ ਪਾ ਦਿਓ ਜੀ, ਸਾਡੇ 'ਤੇ ਵੀ ਕਿਰਪਾ ਕਰ ਦਿਓ। ਖੁਸ਼ੀ ਦੇ ਸਹਿਤ ਹੋ ਕੇ ਰਾਤ ਦਿਨ ਤੁਹਾਡੇ ਗੁਣਾਂ ਨੂੰ ਗਾਉਂਦੇ ਰਹੀਏ।
ਕਬੀਰ ਚੁਗੈ ਚਤਾਰੈ ਪੀ ਚੁਗੈ।
ਭਗਤ ਕਬੀਰ ਸਾਹਿਬ ਜੀ ਹੋਰ ਇੱਕ ਦ੍ਰਿਸ਼ਟਾਂਤ ਪ੍ਰਮਾਣ ਦੇ ਕੇ ਦੱਸਦੇ ਹਨ, ਕਬੀਰ ਚੁਗੈ ਚਤਾਰੈ। ਪਹਾੜਾਂ ਵਿੱਚ ਖਾਲਸਾ ਜੀ ਔਰ ਬਰਫ਼ ਪੈਣ ਲੱਗ ਪੈਂਦੀ ਹੈ ਨਾ, ਅਤੇ ਜਿਹੜੀਆਂ ਕੂੰਜਾਂ ਹੁੰਦੀਆਂ ਨੇ ਉਹ ਅੰਡੇ ਦੇ ਆਉਂਦੀਆਂ ਨੇ ਪਹਾੜਾਂ ਦੇ ਵਿੱਚ, ਔਰ ਮੈਦਾਨੀ ਇਲਾਕੇ ਵਿੱਚ ਫਿਰ ਉਹ ਚੋਗੇ ਚੁਗਣ ਵਾਸਤੇ ਆ ਜਾਂਦੀਆਂ ਨੇ। ਜਿਵੇਂ ਉਹ ਚੋਗੇ ਚੁਗਦੀ ਹੈ ਕੂੰਜ, ਨਾਲੇ ਚੁੰਝ ਜ਼ਮੀਨ 'ਤੇ ਮਾਰਦੀ ਹੈ, ਦਾਣੇ ਲੱਭਦੀ ਹੈ ਅਤੇ ਨਾਲ ਆਪਣੇ ਬੱਚੇ ਨੂੰ ਯਾਦ ਕਰਦੀ ਹੈ। ਕਬੀਰ ਚੁਗੈ ਚਿਤਾਰੈ, ਚੁਗਦੀ ਹੈ ਚਿਤਾਰਦੀ ਹੈ, ਪੀ ਚੁਗੈ ਫਿਰ ਚੁਗਦੀ ਹੈ ਫਿਰ ਚਿਤਾਰਦੀ ਹੈ। ਇਹ ਕੂੰਜ ਦੇ ਸਿਮਰਨ ਵਿੱਚ ਪਰਮੇਸ਼ਰ ਨੇ ਸ਼ਕਤੀ ਭਰੀ ਹੈ ਖਾਲਸਾ ਜੀ। ਜਿਹੜਾ ਕੂੰਜ ਨੂੰ ਆਪਣਾ ਬੱਚਾ ਅੰਡਾ ਯਾਦ ਰਵੇ ਨਾ, ਉਹ ਅੰਡਾ ਸਮੇਂ ਅਨੁਸਾਰ ਪੱਕ ਕੇ ਬੱਚਾ ਬਾਹਰ ਨਿਕਲਦਾ ਹੈ ਅਤੇ ਕੂੰਜ ਡਾਰ ਵਿੱਚ ਆਣ ਮਿਲਦਾ ਹੈ। ਜਿਸ ਕੂੰਜ ਨੂੰ ਬੱਚੇ ਦਾ ਚੇਤਾ ਭੁੱਲ ਜਾਵੇ ਅੰਡੇ ਦਾ, ਉਹ ਬੱਚਾ ਗਲ ਸੜ ਜਾਂਦਾ ਹੈ। ਇਹ ਕੁਦਰਤ ਨੇ ਨਿਯਮ ਭਰਿਆ ਹੋਇਆ, ਇਹ ਕੂੰਜ ਦੀ ਸ਼ਕਤੀ ਭਰੀ ਉਹਦੇ ਉਹਨੂੰ ਖਾਲਸਾ ਜੀ ਉਹਦੇ ਸਿਮਰਨ ਵਿੱਚ ਹੈ। ਆਪਾਂ ਬਚਨ ਗੁਰੂ ਅਰਜਨ ਸਾਹਿਬ ਦਾ ਰਹਿ ਰਸ ਦੇ ਪਾਠ 'ਚ ਰੋਜ਼ ਸੁਣਦੇ ਹੀ ਹੈ, ਹਜ਼ੂਰ ਦੇ ਸ੍ਰੀ ਮੁੱਖ ਵਾਕ ਨੇ, ਊਡੇ ਊਡ ਆਵੈ ਸੈ ਕੋਸਾ, ਤਿਸ ਪਾਛੈ ਬਚਰੇ ਛਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਕੌਣ ਕੂੰਜਾਂ ਦੇ ਬੱਚਿਆਂ ਨੂੰ ਉਹ ਖਾਲਸਾ ਜੀ ਚੋਗੇ ਦਿੰਦਾ ਅਤੇ ਕੌਣ ਖਿਡਾਉਂਦਾ? ਕੂੰਜ ਦੇ ਸਿਮਰਨ ਵਿੱਚ ਸ਼ਕਤੀ ਭਰੀ ਹੈ, ਸਿਮਰਨ ਵਿੱਚ ਹੈ। ਸੋ ਜਿਵੇਂ ਕੱਛੂ ਕੁੰਮਾ ਖਾਲਸਾ ਜੀ, ਕੱਛੂ ਕੁੰਮਾ ਉਹ ਕੱਛੂ ਕੁੰਮੀ ਜਿਹੜੀ ਹੁੰਦੀ ਨਾ ਕਿਸ਼ੋਰੀ, ਉਹ ਬਾਹਰ ਪਾਣੀ ਤੋਂ ਬਾਹਰ ਬਰੇਤੀ 'ਤੇ ਆ ਕੇ ਅੰਡਾ ਦੇ ਜਾਂਦੀ ਹੈ, ਆਪ ਪਾਣੀ ਵਿੱਚ ਚਲੀ ਜਾਂਦੀ ਹੈ, ਉਹਦਾ ਧਿਆਨ ਅੰਡੇ ਵਿੱਚ ਹੁੰਦਾ ਹੈ। ਸਤਿਗੁਰੂ ਨੇ ਗੁਰਬਾਣੀ 'ਚ ਭਗਤ ਧੰਨਾ ਜੀ ਦੇ ਰਸਨਾਂ ਦੁਆਰਾ ਬਚਨ ਫਰਮਾਏ ਨੇ, ਉਹਦਾ ਧਿਆਨ ਖਾਲਸਾ ਜੀ ਅੰਡੇ ਵਿੱਚ ਹੁੰਦਾ ਹੈ। ਕੁਦਰਤ ਨੇ ਉਹਦੇ ਧਿਆਨ ਵਿੱਚ ਇੰਨੀ ਸ਼ਕਤੀ ਭਰੀ ਹੋਈ ਹੈ ਵੀ ਸਮੇਂ ਅਨੁਸਾਰ ਉਹ ਅੰਡਾ ਪੱਕਦਾ ਹੈ, ਬੱਚਾ ਕਿਚੋ ਕੁੰਮਾ ਬਾਹਰ ਨਿਕਲਦਾ ਹੈ, ਰਿੜਦਾ ਰਿੜਦਾ ਪਾਣੀ ਵਿੱਚ ਚਲਾ ਜਾਂਦਾ ਆਪਣੀ ਮਾਂ ਦੇ ਕੋਲ, ਨਾ ਮਾਂ ਨੂੰ ਆਸਣ ਲੱਗੇ ਨੇ ਦੁੱਧ ਚੁੰਘਾ ਸਕੇ ਅਤੇ ਨਾ ਉਹਨੂੰ ਖੰਭ ਲੱਗੇ ਨੇ ਉਡਾਰੀ ਮਾਰ ਕੇ ਕਿਤੇ ਚੋਗਾ ਲਿਆ ਕੇ ਬੱਚੇ ਨੂੰ ਦੇ ਸਕੇ। ਉਹ ਪਰਮੇਸ਼ਰ ਹੀ ਕਿਰਪਾ ਕਰਕੇ ਉਹਦੀ ਪਰ ਵਿੱਚ ਪਾਲਣਾ ਕਰਦਾ ਹੈ। ਆਸਾ ਰਾਗ ਦੀ ਭਗਤ ਮਾਨ ਚ ਕਬੀਰ ਭਗਤ ਧੰਨਾ ਜੀ ਦੇ ਪਵਿੱਤਰ ਬਚਨ ਨੇ, ਕੁੰਮੀ ਜਲ ਮਾਹੇ ਤਨ ਤਿਸ ਬਾਹਰ ਪੰਖ ਖੀਰ ਤਿੰਨ ਨਾਹੀ ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੇ। ਤੇ ਭਾਈ ਗੁਰਦਾਸ ਸਾਹਿਬ ਨੂੰ ਜਿਨ੍ਹਾਂ ਨੇ ਪੜ੍ਹਿਆ ਉਹਨਾਂ ਨੇ ਜ਼ਰੂਰ ਬਚਨ ਪੜ੍ਹੇ ਹੋਣਗੇ। ਉਹ ਕਹਿੰਦੇ ਨੇ ਕੱਛੂ ਆਂਡਾ ਧਿਆਨ ਧਾਰ ਕਰ ਪ੍ਰਪੱਕ ਨਦੀ ਵਿੱਚ ਆਣੈ। ਉਹ ਕੁਦਰਤ ਨੇ ਉਹਦੇ ਧਿਆਨ ਵਿੱਚ ਸ਼ਕਤੀ ਭਰੀ ਹੈ, ਧਿਆਨ ਵਿੱਚ ਤੇ ਕੂੰਜਾਂ ਦੇ ਸਿਮਰਨ ਵਿੱਚ ਸ਼ਕਤੀ ਭਰੀ ਹੋਈ ਹੈ। ਤੇ ਕਬੀਰ ਸਾਹਿਬ ਜੀ ਫਰਮਾਉਂਦੇ ਹਨ,
ਕਬੀਰ ਚੁਗੈ ਚਤਾਰੈ ਪੀ ਚੁਗੈ।
ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਜਿਹੜੀ ਚੋਗਾ ਚੁਗਣ ਵਾਸਤੇ ਪਹਾੜਾਂ ਚੰਡੇ ਦੇ ਆਈ ਹੈ ਕੂੰਜ, ਆ ਬਰਾਨੀ ਇਲਾਕੇ ਵਿੱਚ ਆ ਕੇ ਮੈਦਾਨੀ ਇਲਾਕੇ ਵਿੱਚ ਆ ਕਰਕੇ ਉਹ ਚੋਗੇ ਚੁਗਦੀ ਹੈ। ਤੇ ਇਸੇ ਤਰ੍ਹਾਂ ਉਹ ਕੂੰਜ ਜਿਹੜੀ ਹੈ ਚੁਗੈ ਚਿਤਾਰੈ, ਉਹ ਚੁਗਦੀ ਹੈ ਤੇ ਚੇਤੇ ਕਰਦੀ ਹੈ ਆਪਣੇ ਬੱਚੇ ਨੂੰ, ਪੀ ਚੁਗੈ ਪੀ ਚੁਗ ਫਿਰ ਬੋੜੋ ਫਿਰ ਚੁਗਣ ਲੱਗ ਪੈਂਦੀ ਹੈ। ਤੇ ਚੁਗਦੀ ਚੁਗਦੀ ਹੋਈ
ਚੁਗ ਚੁਗ ਚਿਤਾਰੇ,
ਉਹ ਚੁਗਦੀ ਹੋਈ ਚੋਗੇ ਨੂੰ ਵਾਰ ਵਾਰ ਆਪਣੇ ਬੱਚੇ ਨੂੰ ਚਿਤਾਰਦੀ ਰਹਿੰਦੀ ਹੈ, ਉਹਦਾ ਸਿਮਰਨ ਕਰਦੀ ਰਹਿੰਦੀ ਹੈ, ਹੁਣ ਬੱਚੇ ਨੂੰ ਹਰ ਵੇਲੇ ਯਾਦ ਕਰਦੀ ਰਹਿੰਦੀ ਹੈ।
ਜੈਸੇ ਬਚਰ ਹੈ ਕੂੰਜ ਮਨ,
ਜਿਵੇਂ ਮਹਾਰਾਜ ਉਹ ਬੱਚੇ ਜਿਹੜੇ ਨਾ ਕੂੰਜਾਂ ਦੇ ਮਨ ਵਿੱਚ ਹਰ ਵੇਲੇ ਉਹਦਾ ਸਿਮਰਨ ਭੁੱਲਦਾ ਨਹੀਂ ਬੱਚੇ ਦਾ, ਜੇ ਭੁੱਲ ਗਿਆ ਤੇ ਬੱਚਾ ਉਹ ਪ੍ਰਾਪਤ ਨਹੀਂ ਹੋ ਸਕਦਾ, ਉਹਨੂੰ ਮਿਲ ਨਹੀਂ ਸਕਦਾ। ਜੈਸੇ ਬਚਰੇ ਕੂੰਜ ਮਨ, ਜਿਵੇਂ ਉਹ ਕੂੰਜਾਂ ਦੇ ਮਨ ਵਿੱਚ ਉਹ ਬੱਚੇ ਦਾ ਧਿਆਨ ਹੈ, ਉਹਦਾ ਸਿਮਰਨ ਹੈ, ਇਸੇ ਤਰ੍ਹਾਂ ਸੱਚੇ ਪਾਤਸ਼ਾਹ
ਮਾਇਆ ਮਮਤਾ ਰੇ,
ਸਾਨੂੰ ਸੱਚੇ ਪਾਤਸ਼ਾਹ ਕਲਯੁਗ ਜੀਵਾਂ ਨੂੰ ਮਾਇਆ ਦੀ ਮਮਤਾ ਚੰਬੜੀ ਹੋਈ ਹੈ, ਮਾਇਆ ਦੀ ਮਮਤਾ ਹੈ। ਜਿਵੇਂ ਕੂੰਜ ਬੱਚੇ ਦਾ ਸਿਮਰਨ ਕਰਦੀ ਰਹਿੰਦੀ ਹੈ ਨਾ, ਤੇ ਸਾਡਾ ਸੁਭਾਅ ਕੀ ਹੈ, ਮਾਇਆ ਮਨ ਹੋਣਾ ਵੀਸਰ ਹੈ ਮੰਗ ਹੈ ਦਮਾ ਦਮ ਹੈ, ਸੋ ਪ੍ਰਭ ਚੇਤਨਾ ਆਵਈ ਨਾਨਕ ਨਹੀਂ ਕਰਮ ਹੈ। ਅਸੀਂ ਹਰ ਪੰਥ ਪਲ ਨਾਲ ਮਾਇਆ ਹੀ ਮਾਇਆ, ਸਹਿਸ ਖੱਟੇ ਲੱਖ ਕਉ ਉੱਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਸ਼ਾ ਪਾਵੈ, ਨਹੀਂ ਕਦੇ ਟਿਕਾਅ ਹੁੰਦਾ। ਜਿਹਦੇ ਕੋਲ ਸੌ ਕਹਿੰਦਾ ਹਜ਼ਾਰ ਹੋਵੇ, ਹਜ਼ਾਰ ਵਾਲਾ ਕਹਿੰਦਾ ਲੱਖ ਹੋਵੇ, ਲੱਖ ਵਾਲਾ ਕਹਿੰਦਾ 10 ਲੱਖ ਹੋਵੇ, ਕਰੋੜ ਹੋਵੇ, ਕਰੋੜ ਵਾਲਾ ਅਰਬਪਤੀ ਆਪਣੇ ਆਪ ਨੂੰ ਸਦਾਉਣਾ ਚਾਹੁੰਦਾ ਹੈ। ਹਜ਼ੂਰ ਕਹਿੰਦੇ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲਾ ਕਰੋਰੇ ਮਨ ਨਾ ਹੋਰੇ, ਪਰੇ ਪਰੇ ਹੀ ਕੋ ਲੁਜੀ ਹੈ, ਸੁੰਦਰ ਨਾਰੀ ਅਨਕ ਪ੍ਰਕਾਰੀ ਪਰਗ੍ਰਹਿ ਬਿਕਾਰੀ, ਬੁਰਾ ਭਲਾ ਨਹੀਂ ਸੁਝੀ ਹੈ। ਸੋ ਕਬੀਰ ਸਾਹਿਬ ਜੀ ਨੇ ਦ੍ਰਿਸ਼ਟਾਂਤ ਦਿੱਤਾ, ਜਿਵੇਂ ਹਰ ਪਲ ਚੋਗੇ ਚੁਗਦੀ ਹੋਈ ਹਰ ਵੇਲੇ ਬੱਚੇ ਨੂੰ ਯਾਦ ਰੱਖਦੀ ਹੈ, ਅਸੀਂ ਕਲਯੁਗ ਜੀਵ ਸਾਡੇ ਮਾਇਆ ਮਮਤਾ ਰੇ, ਸਾਨੂੰ ਰਿਹੇ ਭਾਈ ਮਾਇਆ ਦੀ ਮਮਤਾ ਚੰਬੜੀ ਹੋਈ ਹੈ, ਹਰ ਘੜੀ ਪਲ ਮਾਇਆ ਦੇ ਸੁਪਨੇ ਲੈਂਦੇ ਰਹਿੰਦੇ ਹਾਂ। ਸੋ ਇਹ ਦ੍ਰਿਸ਼ਟਾਂਤ ਦੇ ਕੇ ਸਾਨੂੰ ਸਿੱਖਿਆ ਦਿੱਤੀ ਹੈ, ਸਮਾਂ ਸਮਾਪਤ ਹੋ ਗਿਆ, ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ। ਕੱਲ ਰਾਤ ਦਾ ਦੀਵਾਨ ਵੀ ਇੱਥੇ ਗੁਰਮੁਖ ਪਿਆਰਿਆਂ ਪ੍ਰਬੰਧਕ ਵੀਰਾਂ ਨੇ ਉਲੀਕਿਆ ਹੋਇਆ, ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਸੋ ਬੜੇ ਲੰਮੇ ਸਮੇਂ ਤੋਂ, ਸੋ 8 ਕੁ ਸਾਲ ਦਾ ਸੀ ਜਦੋਂ ਦਾ ਟਕਸਾਲ 'ਚ ਆਇਆ, ਅਤੇ 9 ਕੁ ਸਾਲ ਦਾ ਸੀ ਜਦੋਂ ਦਾ ਮਹਾਂਪੁਰਖ ਅਤੇ ਬੰਬੇ ਨਾਲ ਲੈ ਕੇ ਆਉਂਦੇ ਰਹਿ, 52-53 ਸਾਲ ਦੀ ਉਮਰ ਹੋ ਗਈ ਹੈ, ਕਰੀਬਨ 43 ਵਰ੍ਹੇ ਹੋ ਗਏ ਨੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰ ਹੁੰਦਿਆਂ ਨੂੰ। ਬੜੀ ਗੁਰੂ ਕੀ ਕਿਰਪਾ, ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ। ਇਹ ਧਰਮ ਮੰਦਿਰ, ਇਹ ਕੌਮੀ ਅਸਥਾਨ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ, ਇੱਥੇ ਗੁਰੂ ਕੀ ਬਾਣੀ ਦਾ ਪ੍ਰਵਾਹ ਚੱਲਦਾ ਰਹੇ ਅਤੇ ਸੰਗਤਾਂ ਵਰੋ ਸੌਂਦੀਆਂ ਰਹਿਣ, ਇਹ ਗੁਰੂ ਕੇ ਚਰਨਾਂ 'ਚ ਅਰਦਾਸ ਬੇਨਤੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ, ਗੁਰੂ ਕੀਆਂ ਸੰਗਤਾਂ ਦਾ ਅਤੇ ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ, ਭੁੱਲ ਚੁੱਕ ਦੀ ਖਿਮਾ ਬਖਸ਼ਣੀ ਜੀ।
ਕਬੀਰ ਚੁਗੈ ਚਿਤਾਰੈ ਪੀ ਚੁਗੈ, ਚੁਗ ਚੁਗ ਚਿਤਾਰੇ ਜੈਸੇ ਬਚਰ ਹੈ ਕੂੰਜ ਮਨ ਮਾਇਆ ਮਮਤਾਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।